गुर प्रसादे, दुख करत विकार बिखड़े, प्रभ निरहुते निर्या, बिनवंत नानक दया तार हो, पाड पव जल फेरिया। ज्ञान ध्यान किच कर्म न जाना, सार न जाना तेरी, सब ते वड्डा सतगुर नानक, जिन कल राखी मेरी। मैं मूर्ख की केतक बात है, कोट परादी तरियारे, गुरु नानक जिन सुनिया पेखिया, ते फिर गर्भास ना परियारे। कहा बुद्ध प्रभ तुष हमारी, वर्ण सकै महिमा जो तिहारी, हम ना सकत कर सिफत तुम्हारी, आप ले हो तुम कथा सुधारी, हम ना सकत कर सिफत तुम्हारी, आप ले हो तुम कथा सुधारी। वाहिगुरु जी का खालसा, वाहिगुरु जी की फतेह। गरीब नवाज चवर छतर तक दे मालक, धन श्री गुरु ग्रंथ साहिब पातशाह महाराज जी दी पावन पवित्र हजूरी विच विराजमान गुरु रूप गुरु प्यारी साध संगत जी, आप जी श्रेष्ठ भागां वाले हो जिन्हां ने सतगुरु पातशाह महाराज जी के चरण परसे हन, गुरु साहब जी की पावन हजूरी च बैठ करके रागी सिंघां दी रचना पासों आसा जी की वार अते होर रस ने गुरबाणी के शब्दों नूं सरवण कीता। मालक की बख्शिश दे नाल हर रोज सतगुरां की पावन हजूरी च बैठ के सतगुरु पातशाह महाराज जी की लड़ीवार गुरबाणी की कथा सरवण करते हैं। सतगुरु पातशाह महाराज जी जिस प्रकार सानू उपदेश बख्शते हैं हर रोज, अज भी मालक बख्शिश कर रहे ने। आओ मन चित बिरतियां नू एकागर करके सतगुरु पातशाह महाराज जी के पावन पवित्र शब्द के नाल जुड़ना करिए। गुरु साहब बख्शिश करन साडे कलजुगी हिरदयां दे विच पावन पवित्र उपदेश वस जाना करे।
सतनाम श्री वाहिगुरु साहिब जीओ, सारग महला पंजवा, मन रे नाम को सुख सार।
शहीदां दे सरताज परमें पातशाह धन श्री गुरु अर्जन दे पातशाह महाराज बख्शिश कर रहे ने। सारग राग दे राही गुरु साहिब जी समझाउंदे आ कि मना सब तो श्रेष्ठ सुख किदे विच है। गुरमुख प्यारियो, सुख की प्राप्ति करनी है, सुख लभना है, ते फिर सुख प्राप्त हुंदा कैसे है। असल सुख यही है कि जन्म ते मरण दे चक्कर मिट जाण, परमेश्वर दे विच अभेद हो जाइए, ऐसी बख्शिश हो जावे। इस करके गुरु साहिब जी कहिंदे मन रे नाम को सुख सार। मालक कहिंदे जिहड़ा परमेश्वर दा नाम जपना है ना, कहिंदे यही सब तो श्रेष्ठ सुख है, क्योंकि जदों नाम जपांगे फिर परमेश्वर की प्राप्ति हो जाएगी, दाता मिल जाएगा। जीव सुख तो यही लभदे है कि सानू दाता प्राप्त हो। ਗੁਰਮੁਖ ਅਸੀਂ ਕੱਲੀਆਂ ਦਾਤਾਂ ਹੀ ਪ੍ਰਾਪਤ ਕਰਦੇ ਹਾਂ, ਦਾਤੇ ਨੂੰ ਕਦੀ ਮੰਗਿਆ ਹੀ ਨਹੀਂ। ਜੇ ਦਾਤੇ ਨੂੰ ਮੰਗਾਂਗੇ ਦਾਤਾਂ ਆਪਣੇ ਆਪ ਮਿਲ ਜਾਣਗੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਗੁਰੂ ਸਾਹਿਬ ਕਹਿੰਦੇ, ਹੇ ਮਨਾ, ਜੇ ਸੁੱਖ ਚਾਹੀਦਾ ਤੈਨੂੰ, ਸ੍ਰਿਸ਼ਟ ਸੁੱਖ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ, ਤੇ ਫੇਰ ਜੋ ਪਰਮੇਸ਼ਰ ਵਾਹਿਗੁਰੂ ਦਾ ਸ੍ਰਿਸ਼ਟ ਨਾਮ ਹੈ ਨਾ, ਜੋ ਸ੍ਰਿਸ਼ਟ ਸੁੱਖਾਂ ਨੂੰ ਦੇਣ ਵਾਲਾ ਹੈ, ਉਸ ਮਾਲਕ ਦੇ ਨਾਮ ਨੂੰ ਜਪਣਾ ਕਰ।
ਆਨ ਕਾਮ ਵਿਕਾਰ ਮਾਇਆ ਸਗਲ ਦਿਸਾ ਹੈ ਸ਼ਾਰ।
ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੋਏ ਇਸ ਜੀਵ ਨੂੰ ਉਪਦੇਸ਼ ਦਿੰਦੇ, ਕਹਿੰਦੇ, ਆਨ ਕਾਮ ਵਿਕਾਰ ਮਾਇਆ, ਇਹ ਮਨੁੱਖ ਤੂੰ ਜਿਹੜੇ ਕੰਮਾਂ ਦੇ ਵਿੱਚ ਲੱਗਾ ਹੈ, ਭਾਵ ਜਿਹੜੇ ਮਾਇਆ ਦੇ ਵਿੱਚ, ਇਸ ਕਰਕੇ ਉਹ ਕੀ ਨੇ ਕੰਮ ਵਿਕਾਰਾਂ ਨੂੰ ਪੈਦਾ ਕਰਨ ਵਾਲੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਜਿਹੜੇ ਇਹੋ ਜਿਹੇ ਕੰਮ ਕਰਨੇ ਹਨ, ਜਿਹੜੇ ਮਾਇਆ ਕਰਕੇ ਸਾਰੇ ਕਾਰਜ ਕਰੀ ਜਾ ਰਹੇ ਹੈ, ਪਰਮੇਸ਼ਰ ਦੀ ਪ੍ਰਾਪਤੀ ਦਾ ਕੋਈ ਕਾਰਜ ਹੀ ਨਹੀਂ, ਸਾਰੇ ਹੀ ਕਾਰਜ, ਸਾਰੇ ਹੀ ਕੰਮ ਤੇਰੇ ਕਿਹੜੇ ਨੇ, ਮਾਇਆ ਨੂੰ ਪ੍ਰਾਪਤ ਕਰਨ ਵਾਲੇ। ਇਸ ਕਰਕੇ ਆਨ ਕਾਮ ਵਿਕਾਰ ਮਾਇਆ, ਗੁਰਮੁਖ ਪਿਆਰਿਓ, ਜਿਹੜੇ ਹੋਰ ਧੰਦੇ ਕਰਨੇ, ਇਸੇ ਪ੍ਰਕਾਰ ਹੀ ਵਿਕਾਰਾਂ ਦੇ ਵਿੱਚ ਬਿਰਤੀ ਲਗਾ ਕਰਕੇ ਰੱਖਣ, ਇਹ ਕੀ ਹੈ? ਮਾਇਆ ਹੈ। ਇਸ ਕਰਕੇ ਇਹ ਮਾਇਆ ਜੀਵ ਨੂੰ ਕੀ ਹੈ? ਪਰਮੇਸ਼ਰ ਤੋਂ ਦੂਰ ਕਰੀ ਜਾ ਰਹੀ ਹੈ, ਪਰਮੇਸ਼ਰ ਵਾਲੇ ਜੀਵ ਦੀ ਬਿਰਤੀ ਆਉਣ ਹੀ ਨਹੀਂ ਦਿੰਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਗਲ ਦੀ ਸਹਿਸਾਰ, ਕਹਿੰਦੇ ਇਸ ਪ੍ਰਕਾਰ ਜਿੰਨੇ ਵੀ ਜੀਵ ਹਨ, ਜਿਹੜੇ ਇਹੋ ਜਿਹੇ ਕੰਮਾਂ ਦੇ ਵਿੱਚ ਲੱਗੇ ਹੋਏ ਆ ਪਰਮੇਸ਼ਰ ਦੀ ਪ੍ਰਾਪਤੀ ਨੂੰ ਛੱਡ ਕਰਕੇ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਸਾਰੇ ਸਵਾਹ ਹੁੰਦੇ ਦੇਖੇ ਹਨ।
ਰਹਾਉ ਗ੍ਰਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਗ੍ਰਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ। ਮਾਲਕ ਕਹਿੰਦੇ, ਇਹ ਮਨੁੱਖ, ਜਿਹੜਾ ਤੇਰਾ ਸਰੀਰ ਹੈ ਨਾ, ਇਸ ਸਰੀਰ ਤੂੰ ਕਿਹੋ ਜਿਹਾ ਬਣਾ ਲਿਆ? ਗ੍ਰਹਿ ਅੰਧ ਕੂਪ ਪਤਿਤ ਪ੍ਰਾਣੀ, ਪਾਪਾਂ ਦੇ ਕਰਕੇ ਇਹ ਪ੍ਰਾਣੀ ਤੂੰ ਇਸ ਸਰੀਰ ਨੂੰ ਅੰਨਾ ਖੂਹ ਬਣਾ ਲਿਆ, ਇਸ ਕਰਕੇ ਨਰਕ ਘੋਰ ਗੁਬਾਰ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਹੜੇ ਜੀਵਾਂ ਨੇ ਸਰੀਰ ਨੂੰ ਹੀ ਖੂਹ ਬਣਾ ਲਿਆ, ਕਾਹਦੇ ਕਰਕੇ? ਪਾਪ ਕਰਕੇ, ਪਾਪ ਹੀ ਕਰੀ ਜਾ ਰਿਹਾ, ਪਾਪ ਹੀ ਕਰੀ ਜਾ ਰਿਹਾ, ਇਸ ਕਰਕੇ ਪਾਪਾਂ ਦੇ ਕਰਕੇ ਇਸ ਸਰੀਰ ਨੂੰ ਅੰਨੇ ਖੂਹ ਦੀ ਨਹੀਂ ਬਣਾਇਆ ਹੈ, ਨਰਕ ਘੋਰ ਗੁਬਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਸੇ ਪ੍ਰਕਾਰ ਹੀ ਫਿਰ ਸੰਸਾਰ ਤੇ ਆਉਣਾ ਜਾਣਾ ਲੱਗਾ ਹੋਇਆ ਹੈ। ਜਿਹੜਾ ਕੁੱਪ ਹਨੇਰਾ ਹੈ ਨਾ, ਉਹ ਕਿਹੜਾ? ਨਰਕ ਦਾ। ਉਹ ਨਰਕ ਕਿਹੜਾ? ਮਾਤਾ ਦੇ ਗਰਭ ਦੇ ਵਿੱਚ ਜਦੋਂ ਜੀਵ ਆਉਂਦਾ ਹੈ, ਫਿਰ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਅੰਨੇ ਖੂਹ ਦੇ ਵਿੱਚ ਲੱਗ ਕਰਕੇ, ਪਾਪਾਂ ਦੇ ਕਰਕੇ, ਇਸ ਤਰੀਕੇ ਦੇ ਨਾਲ ਅਗਿਆਨ ਤੋਂ ਹੀਣਾ ਹੋ ਕਰਕੇ, ਸਤਿਗੁਰੂ ਪਾਤਸ਼ਾਹ ਗਿਆਨ ਤੋਂ ਹੀਣਾ ਹੋਣ ਕਰਕੇ, ਗੁਰਮੁਖ ਪਿਆਰਿਓ, ਇਸੇ ਪ੍ਰਕਾਰ ਐਸੇ ਘੋਰ ਨਰਕ ਨੂੰ ਭੋਗ ਰਿਹਾ ਹੈ।
ਅਨਕ ਜੋਨੀ ਪ੍ਰਮਤ ਹਾਰਿਓ ਪ੍ਰਮਤ ਬਾਰੋਂ ਬਾਰ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਮਨੁੱਖ, ਅਨੇਕਾਂ ਜੂਨਾਂ ਨੂੰ ਤੂੰ ਧਾਰਨ ਕੀਤਾ, ਅਨੇਕਾਂ ਜੂਨਾਂ ਦੇ ਵਿੱਚ ਪਿਆ ਹੈ, ਤੇ ਅਨੇਕਾਂ ਜੂਨਾਂ ਦੇ ਵਿੱਚ ਪੈ ਕਰਕੇ ਭਰਮ ਦਾ ਹੋਇਆ ਹਾਰ ਗਿਆ। ਥੱਕ ਗਿਆ ਹੁਣ ਤੂੰ ਤਾਂ, ਬਹੁਤ ਜੂਨਾਂ ਤੂੰ ਭੋਗ ਲਈਆਂ। ਜਿਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਆ ਕਿ ਇਸ ਜੀਵ ਨੇ ਕਿੰਨੀਆਂ ਜੂਨਾਂ ਭੋਗੀਆਂ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕਿੰਨੇ ਹੀ ਜਨਮ ਇਹ ਮਨੁੱਖ ਤੂੰ ਕੀੜੇ ਤੇ ਪਤੰਗਿਆਂ ਦੇ ਵਿੱਚ ਬਤੀਤ ਕਰ ਦਿੱਤੇ ਹਨ, ਕਿੰਨੇ ਜਨਮ ਹੀ ਤੂੰ ਪਹਾੜ ਆਦਿਕ ਵਰਕਸ਼ ਬਣ ਕਰਕੇ ਖਲੋਤਾ ਰਿਹਾ, ਕਿੰਨੇ ਜਨਮ ਆਕਾਸ਼ ਦੇ ਵਿੱਚ ਪਕਸ਼ੀ ਬਣ ਕਰਕੇ ਉੱਡ ਗਿਆ, ਕਿੰਨੇ ਜਨਮ ਸੱਪ ਤੇ ਕਿਰਲਿਆਂ ਦੀਆਂ ਜੂਨਾਂ ਦੇ ਵਿੱਚ ਪੈ ਕਰਕੇ ਬਤੀਤ ਕਰ ਦਿੱਤੇ, ਕਿੰਨੇ ਜਨਮ ਹਾਥੀ ਘੋੜੇ ਦੇ ਵਿੱਚ ਬਤੀਤ ਕਰ ਦਿੱਤੇ ਹਨ, ਇਸੇ ਪ੍ਰਕਾਰ ਇੰਨੇ ਜਨਮਾਂ ਦੇ ਵਿੱਚ ਉਹ ਭੌਂਦਾ ਹੋਇਆ। ਇਹਨੇ ਜਨਮਾਂ ਦੇ ਵਿੱਚੋਂ ਪਾਉਂਦਾ ਹੋਇਆ ਗੁਰਮੁਖ ਪਿਆਰਿਓ ਇਹ ਜਿਹੜਾ ਮਨੁੱਖ ਹੈ ਇਸਨੇ ਮਨੁੱਖਾ ਦੇਹੀ ਪ੍ਰਾਪਤ ਕੀਤੀ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨੁੱਖਾ ਦੇਹੀ ਪ੍ਰਾਪਤ ਤਾਂ ਕਰ ਲਈ ਇਹਨੇ ਜਨਮਾਂ ਦੇ ਵਿੱਚੋਂ ਹੁੰਦਾ ਹੋਇਆ, ਮਨੁੱਖਾ ਦੇਹੀ ਵੀ ਪ੍ਰਾਪਤ ਕਰ ਲਈ ਹੈ, ਪਰ ਫੇਰ ਵੀ ਤੈਨੂੰ ਸਮਝ ਨਾ ਆਈ। ਇਹਨੇ ਜਨਮ ਹੋਏ ਮਨੁੱਖਾ ਦੇਹੀ ਪ੍ਰਾਪਤ ਕਰ ਲਈ, ਜਿਹੜਾ ਸਮਾਂ ਸੀ ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ, ਕਹਿੰਦੇ ਫੇਰ ਵੀ ਜੀਵ ਤੈਨੂੰ ਸਮਝ ਨਹੀਂ ਆਈ, ਤੂੰ ਫੇਰ ਵੀ ਭਰਮਦਾ। ਇਸ ਕਰਕੇ ਭਰਮਦੇ ਹੋਏ ਨੇ ਕੀ ਪ੍ਰਾਪਤ ਕੀਤਾ, ਭਰਮਤ ਬਾਰੰਬਾਰ। ਕਹਿੰਦੇ ਫੇਰ ਵੀ ਮਨੁੱਖਾ ਦੇਹੀ ਨੂੰ ਸੰਸਾਰ ਤੋਂ ਹਾਰ ਕਰਕੇ ਚਲੇ ਗਿਆ। ਜਪਣਾ ਤੇ ਸੀ ਮਾਲਕ ਦਾ ਨਾਮ, ਕਰਨੀ ਤੇ ਸੀ ਸੇਵਾ ਗੁਰੂ ਦੀ, ਸਭ ਕੁਛ ਭੁੱਲ ਕਰਕੇ ਇਹ ਸੰਸਾਰ ਤੋਂ ਚਲੇ ਗਿਆ ਹੈ। ਭਰਮਤ ਬਾਰੰਬਾਰ, ਫਿਰ ਵਾਰ ਵਾਰ ਸੰਸਾਰ ਤੇ ਭਰਮਦਾ ਹੈ।
ਪਤਿਤ ਪਾਵਨ ਭਗਤ ਬਛਲ ਦੀਨ ਕਿਰਪਾ ਸਾਰ।
ਜੋ ਪਰਮੇਸ਼ਰ ਹੈ ਕੈਸਾ, ਮਾਲਕ ਕਿਹੋ ਜਿਹਾ, ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਤਿਤ ਪਾਵਨ, ਉਹ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲਾ। ਜਿਸ ਨੇ ਘੋਰ ਪਾਪ ਕਮਾਏ ਨਾ ਗੁਰਮੁਖ ਪਿਆਰਿਓ, ਉਹ ਪਾਪੀਆਂ ਨੂੰ ਵੀ ਪਵਿੱਤਰ ਕਰ ਦੇਣ ਵਾਲਾ ਹੈ। ਜਿਹੜਾ ਜੀਵ ਉਸ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਦੇ ਕਰੋੜਾਂ ਹੀ ਸਾਰੇ ਪਾਪ ਉਤਾਰ ਦਿੰਦੇ ਹਨ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਮਾਲਕ ਕਹਿੰਦੇ ਜਿੰਨੇ ਪਾਪ ਕਮਾਏ ਹੋਏ ਸਨ ਉਸ ਜੀਵ ਦੇ ਉੱਤਰ ਗਏ, ਜਿਸ ਨੇ ਰਾਮਦਾਸ ਸਰੋਵਰ ਨਾਤੇ, ਜਿਹੜੇ ਗੁਰਮੁਖ ਪਿਆਰਿਓ ਸਤਿਗੁਰੂ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ, ਜਿਨ੍ਹਾਂ ਨੇ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਉਸ ਅਕਾਲਪੁਰ ਪਰਮੇਸ਼ਰ ਨੇ ਉਹਨਾਂ ਦੇ ਕਮਾਏ ਹੋਏ ਪਾਪ ਨਾਸ਼ ਕਰ ਦਿੱਤੇ ਹਨ। ਇਸੇ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਹੁਣ ਉਪਦੇਸ਼ ਦਿੰਦੇ ਨੇ, ਪਤਿਤ ਪਾਵਨ ਭਗਤ ਬਸ਼ਰ। ਸਤਿਗੁਰੂ ਪਾਤਸ਼ਾਹ ਜੀ, ਤੁਸੀਂ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲੇ ਹੋ। ਮਾਲਕ, ਜਿਸ ਤਰੀਕੇ ਦੇ ਨਾਲ ਅਜਾਮਲ ਪਾਪੀ, ਜਿਸ ਨੂੰ ਸਾਰੇ ਹੀ ਜਾਣਦੇ ਹਨ, ਇਸ ਕਰਕੇ ਸੱਚੇ ਪਾਤਸ਼ਾਹ ਇੱਕ ਨਿਮਕ ਮਾਤਰ ਦੇ ਸਮੇਂ ਦੇ ਵਿੱਚ ਉਹਦਾ ਉਧਾਰ ਕਰ ਦਿੱਤਾ। ਮਾਲਕ, ਜਿਸ ਤਰੀਕੇ ਦੇ ਨਾਲ ਗਣਕਾ ਹੋਈ ਹੈ, ਮਾਲਕ ਵਾਹਿਗੁਰੂ ਦੁਆ ਪੜਾਵਤ ਗਣਕਾ ਤਰੀ, ਜਿਸ ਤਰੀਕੇ ਦੇ ਨਾਲ ਤੋਤੇ ਨੂੰ ਜਪਾਉਂਦਿਆਂ ਜਪਾਉਂਦਿਆਂ ਮਹਾਂਪੁਰਖ ਤੋਤਾ ਦੇ ਗਏ, ਜਿਸ ਤਰ੍ਹਾਂ ਕੋਈ ਮਹਾਂਪੁਰਖ ਸਨ, ਹਨੇਰੀ ਆਈ, ਮੀਂਹ ਪਿਆ ਬਹੁਤਾ ਜ਼ਿਆਦਾ, ਅਤੇ ਗੁਰਮੁਖ ਉਹਨਾਂ ਮਹਾਂਪੁਰਖਾਂ ਦੀ ਸੰਤਾਂ ਦੀ ਕਹਿੰਦੇ ਜਿਹੜੀ ਛਪਰੀ ਸੀ ਉਹ ਟੁੱਟ ਗਈ, ਤੁਰੇ ਆ ਰਹੇ ਨੇ ਅਚਾਨਕ। ਹੁਣ ਇਹ ਜਿਹੜੀ ਗਣਕਾ ਹੈ, ਜਿਸ ਦਾ ਕੰਮ ਕੀ ਹੈ, ਜਿਸ ਨੇ ਘੋਰ ਪਾਪ ਕਰਨੇ, ਜਿਸ ਨੇ ਅਨੇਕਾਂ ਪਾਪ ਕੀਤੇ ਸਨ, ਪਾਪ ਹਰ ਸਮੇਂ ਹੀ ਵਿਸ਼ਵਕਾਰ ਕਮਾਉਂਦਿਆਂ ਹੋਇਆਂ ਹੀ ਜੀਵਨ ਬਤੀਤ ਕਰੀ ਜਾ ਰਹੀ ਹੈ। ਮਹਾਂਪੁਰਖੇ ਦੇ ਦਰਵਾਜ਼ੇ ਦੇ ਅੱਗੇ ਆਣ ਕਰਕੇ ਖਲੋ ਗਏ, ਕਿਉਂਕਿ ਥੋੜ੍ਹਾ ਜਿਹਾ ਗਾਂ ਨੂੰ ਜਿਸ ਤਰੀਕੇ ਦੇ ਨਾਲ ਵਿਹੋੜੀ ਬਣੀ ਸੀ, ਉੱਥੇ ਮੀਂਹ ਨਹੀਂ ਸੀ ਪੈ ਰਿਹਾ, ਉੱਥੇ ਖਲੋ ਗਏ ਨੇ, ਅਤੇ ਗਣਕਾਂ ਨੇ ਦੇਖਿਆ, ਇਸ ਨੇ ਦਰਵਾਜ਼ਾ ਖੋਲ੍ਹਿਆ, ਮਹਾਂਪੁਰਖਾਂ ਨੂੰ ਅੰਦਰ ਸੱਦਿਆ। ਅੰਦਰ ਸੱਦਿਆ, ਉਸ ਵੇਲੇ ਮਹਾਂਪੁਰਖ ਜਦੋਂ ਅੰਦਰ ਗਏ ਤੇ ਗੁਰਮੁਖ ਪਿਆਰਿਓ ਪਤਾ ਲੱਗਾ ਮਹਾਂਪੁਰਖਾਂ ਨੂੰ, ਤੇ ਇਸਨੇ ਆਪਣਾ ਜਿੰਨਾ ਵੀ ਦੁੱਖ ਸਹਿੜਾ ਸਾਰਾ ਨਾ ਮਹਾਂਪੁਰਖਾਂ ਦੇ ਤਾਂ ਹੀ ਦੱਸ ਦਿੱਤਾ। ਮਹਾਂਪੁਰਖ ਕਹਿਣ ਲੱਗੇ, ਪੁੱਤਰੀ ਆਹ ਤੋਤਾ ਲੈ ਲੈ, ਤੇ ਇਸ ਤੋਤੇ ਨੂੰ ਅਸੀਂ ਥੋੜੇ ਦਿਨ ਠਹਿਰ ਕੇ ਆਉਣ ਕਰਕੇ ਲੈ ਜਾਵਾਂਗੇ, ਪਰ ਇੱਕ ਗੱਲ ਹੈ ਕਿ ਇਹ ਹਰ ਰੋਜ਼ ਰਾਮ ਰਾਮ ਜਪਦਾ ਹੈ, ਇਸਨੇ ਨਾਮ ਜ਼ਰੂਰ ਜਪਾਈ ਜਾਏ। ਸੋ ਗੁਰਮੁਖੋ, ਮਹਾਂਪੁਰਖ ਚਲੇ ਗਏ, ਤੋਤਾ ਦੇ ਗਏ ਨੇ, ਇਹ ਹਰ ਰੋਜ਼ ਉਸ ਤੋਤੇ ਨੂੰ ਰਾਮ ਰਾਮ ਜਪਾਉਣ ਲੱਗ ਪਈ। ਆਖਰ ਕੀ ਬਿਰਤੀ ਪਰਮੇਸ਼ਰ ਦੇ ਨਾਮ ਦੇ ਵਿੱਚ ਟਿਕਣੀ ਸ਼ੁਰੂ ਹੋ ਗਈ। ਹੁਣ ਦੂਸਰਾ ਸਭ ਕੁਛ ਤਿਆਗ ਕਰਕੇ, ਹੁਣ ਕੀ ਹਰ ਸਮੇਂ ਚਤੇ ਪਹਿਰ ਤੋਤੇ ਨੂੰ ਰਾਮ ਰਾਮ ਜਪਾਉਂਦੀ ਹੈ। ਇਸ ਤਰੀਕੇ ਦੇ ਨਾਲ ਉਸ ਤੋਤੇ ਨੂੰ ਗੁਰਮੁਖ ਪਿਆਰਿਓ ਰਾਮ ਰਾਮ ਜਪਾਉਂਦਿਆਂ ਹੋਇਆਂ ਪਰਮੇਸ਼ਰ ਦੇ ਵਿੱਚ ਲਵਲੀਨ ਹੋ ਗਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੂਆ ਪੜਾਵਤ ਗਣਕਾ ਤਰ, ਤੋਤੇ ਨੂੰ ਪੜਾਉਂਦਿਆਂ ਪੜਾਉਂਦਿਆਂ ਗਣਕਾ ਗੁਰਮੁਖ ਸੰਸਾਰ ਤੋਂ ਤਰ ਗਈ। ਐਸਾ ਉਹ ਪਰਮੇਸ਼ਰ ਦਾ ਨਾਮ ਹੈ, ਐਸਾ ਉਹ ਮਾਲਕ ਹੈ, ਪਤਿਤ ਪਾਵਨ, ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲਾ। ਫਿਰ ਭਗਤ ਬਸ਼ਲ, ਇਹ ਭਗਤਾਂ ਦਾ ਪਿਆਰਾ ਹੈ ਉਹ ਪਰਮੇਸ਼ਰ ਵਾਹਿਗੁਰੂ, ਦੀਨ ਕਿਰਪਾ ਧਾਰ, ਜਿਨ੍ਹਾਂ ਦੇ ਉੱਤੇ ਮਾਲਕ ਨੇ ਕਿਰਪਾ ਕਰ ਦਿੱਤੀ, ਉਹਨਾਂ ਨੂੰ ਬਖਸ਼ਾਂ ਪ੍ਰਾਪਤ ਹੋ ਜਾਂਦੀਆਂ ਹਨ।
ਕਰ ਜੋੜ ਨਾਨਕ ਦਾਨ ਮੰਗ, ਸਾਧ ਸੰਗ ਉਧਾਰ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਮਾਲਕ ਵਾਹਿਗੁਰੂ, ਅਸੀਂ ਹੱਥ ਜੋੜ ਕਰਕੇ ਆਪ ਜੀ ਤੋਂ ਇੱਕ ਦਾਨ ਮੰਗਦੇ ਹਾਂ। ਮਾਲਕ ਬਖਸ਼ਿਸ਼ ਕਰੋ ਸਾਡੇ ਉੱਤੇ ਸਾਧ ਸੰਗ ਉਧਾਰ। ਗੁਰੂ ਸਾਹਿਬ ਜੀ, ਅਸੀਂ ਸੁਣਿਆ ਹੈ ਕਿ ਸਾਧ ਸੰਗਤ ਦੇ ਵਿੱਚ ਜੀਵ ਦਾ ਉਧਾਰ ਹੋ ਜਾਂਦਾ ਹੈ। ਸਾਧ ਸੰਗਤ ਦੇ ਵਿੱਚ ਜੀਵ ਜਿਹੜਾ ਆਪਣਾ ਪਾਰ ਉਤਾਰਾ ਕਰ ਲੈਂਦਾ ਹੈ, ਉਸ 'ਤੇ ਬਖਸ਼ਾਂ ਹੋ ਜਾਂਦੀਆਂ ਹਨ, ਉਹਦੇ ਜਨਮ ਅਤੇ ਮਰਨ ਦੇ ਚੱਕਰ ਮਿਟ ਜਾਂਦੇ ਨੇ। ਇਸ ਕਰਕੇ ਇਹ ਮੇਰੇ ਸੱਚੇ ਪਾਤਸ਼ਾਹ, ਅਸੀਂ ਮਨ ਅਤੇ ਬੁੱਧੀ ਰੂਪ ਵੀ ਦੋਵੇਂ ਹੱਥ ਜੋੜਦੇ ਹਾਂ, ਸਰੀਰ ਦੇ ਪ੍ਰਤੱਖ ਦੋਵੇਂ ਹੱਥ ਆਪ ਜੀ ਦੇ ਅੱਗੇ ਜੋੜਦੇ ਹਾਂ। ਮਾਲਕ ਕਿਰਪਾ ਕਰੋ, ਅਸੀਂ ਆਪ ਜੀ ਤੋਂ ਇੱਕ ਦਾਨ ਮੰਗਦੇ ਹਾਂ। ਦਾਨ ਗੁਰਮੁਖ, ਜੇ ਦਾਨ ਮੰਗਣਾ ਹੈ ਨਾ, ਇਸੇ ਪ੍ਰਕਾਰ ਹੀ ਉਸ ਅਕਾਲ ਪੁਰਖ ਤੋਂ ਦਾਨ ਮੰਗੀਏ ਕਿ ਸੱਚੇ ਪਾਤਸ਼ਾਹ ਸਾਨੂੰ ਇਹ ਦਾਨ ਬਖਸ਼ੋ। ਹੁਣ ਗੁਰੂ ਤੋਂ ਦਾਨ ਕਿਹੜਾ ਮੰਗਣਾ ਹੈ? ਸਾਧ ਸੰਗ ਉਧਾਰ। ਮਾਲਕ, ਸਾਨੂੰ ਆਪ ਜੀ ਦੀ ਸਾਧ ਸੰਗਤ ਬਖਸ਼ ਦੇਵੋ, ਜਿਸ ਕਰਕੇ ਸਾਡਾ ਸੰਸਾਰ ਤੋਂ ਉਧਾਰ ਪਾਰ ਉਤਾਰਾ ਹੋ ਜਾਣਾ ਕਰੇ।
ਸਤਿਗੁਰੂ ਮਹਲਾ ਪੰਜਵਾਂ, ਵਿਰਾਜਤ ਰਾਮ ਕੋ ਪ੍ਰਤਾਪ।
ਅਗਲੇ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਸਰਗ ਰਾਗ ਦੇ ਰਾਹੀਂ ਵਿਰਾਜਤ ਰਾਮ ਕੋ ਪ੍ਰਤਾਪ। ਗੁਰਮੁਖ ਪਿਆਰਿਓ, ਜਿਸ ਤਰੀਕੇ ਦੇ ਨਾਲ ਪ੍ਰਤਾਪ ਕੀ ਹੈ? ਉਸ ਮਾਲਕ ਦਾ ਬਲ। ਇਸੇ ਪ੍ਰਕਾਰ ਉਹ ਵਿਰਾਜਤ ਹੈ ਕਿੱਥੇ? ਸਾਰੀ ਸ੍ਰਿਸ਼ਟੀ ਦੇ ਵਿੱਚ ਉਸ ਪਰਮੇਸ਼ਰ ਦਾ ਗੁਰਮੁਖ ਪਿਆਰਿਓ ਬਲ ਹੈ। ਇਸੇ ਪ੍ਰਕਾਰ ਅੰਡਜ, ਜੇਰਜ, ਸੇਤਜ ਤੇ ਉਤਪੁਜ, ਇਹ ਚਾਰ ਪ੍ਰਕਾਰ ਦੀਆਂ ਖਾਣੀਆਂ ਹਨ। ਇਹਨਾਂ ਚੌਹਾਂ ਪ੍ਰਕਾਰ ਦੀਆਂ ਖਾਣੀਆਂ ਦੇ ਵਿੱਚ ਵੀ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦਾ ਬਲ ਗੁਰਮੁਖ ਪਿਆਰਿਓ ਸਾਰੇ ਹੀ ਵਿਰਾਜ ਰਿਹਾ ਹੈ। ਇਸੇ ਪ੍ਰਕਾਰ ਇਹ ਸਰੀਰ ਸਾਡਾ ਹੈ, ਸਾਡਾ ਜਿਹੜਾ ਸਰੀਰ ਹੈ, ਇਸ ਸਰੀਰ ਦੇ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਵਿਰਾਜ ਰਿਹਾ ਹੈ, ਪਰਮੇਸ਼ਰ ਦਾ ਬਲ ਵਿਰਾਜ ਰਿਹਾ ਹੈ। ਚੇਤਨ ਸਤਾ ਪਰਮੇਸ਼ਰ ਦੀ, ਅਕਾਲ ਪੁਰਖ ਦੀ। ਸਰੀਰ ਦੇ ਵਿੱਚੋਂ ਹੁਣ ਜੇ ਉਸ ਮਾਲਕ ਦੀ ਚੇਤਨ ਸਤਾ ਨਿਕਲ ਜਾਵੇ ਤੇ ਸਰੀਰ ਜੜ ਹੈ, ਮਿੱਟੀ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੇ ਸੱਚੇ ਪਾਤਸ਼ਾਹ ਅਕਾਲ ਪੁਰਖ, ਵਿਰਾਜਤ ਰਾਮ ਕੋ ਪ੍ਰਤਾਪ। ਇਸ ਸਰੀਰ ਦੇ ਅੰਦਰ ਆਪ ਜੀ ਦਾ ਹੀ ਪ੍ਰਤਾਪ ਬਲ ਬਿਰਾਜ ਰਿਹਾ ਹੈ।
ਆਦ ਵਿਆਦ ਉਪਾਦ ਸਭ ਨਾਸੀ, ਬਿਨਸੀ ਤੀਨੈ ਤਾਪ।
ਤੇ ਗੁਰਮੁਖ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਮਾਲਕ ਦੀ ਕਰ ਲਈ ਪ੍ਰਾਪਤੀ, ਸਤਿਗੁਰੂ ਸਾਹਿਬ ਜੀ ਕਹਿੰਦੇ ਆਦ, ਗੁਰਮੁਖ ਪਿਆਰਿਓ, ਆਦ ਹੈ ਆਦੀ, ਕੀ ਹੈ? ਮਨ ਕਰਕੇ ਜਿਹੜੇ ਦੁੱਖ ਪ੍ਰਾਪਤ ਹੋਣੇ, ਮਨ ਕਰਕੇ ਦੁੱਖ ਮਿਲਣੇ। ਤੇ ਇਸੇ ਪ੍ਰਕਾਰ ਹੀ ਹੈ ਵਿਆਦ, ਵਿਆਦ ਹੁੰਦਾ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਸਰੀਰ ਨੂੰ ਦੁੱਖ ਲੱਗ ਜਾਣੇ, ਸਰੀਰ ਨੂੰ ਕੋਈ ਵੀ ਦੁੱਖ ਲੱਗ ਜਾਣਾ, ਕੈਂਸਰ ਹੋ ਜਾਣੀ ਜਾਂ ਹੋਰ ਕੋਈ ਦੁੱਖ ਲੱਗ ਜਾਣਾ, ਇਹੋ ਜਿਹੜੇ ਸਰੀਰ ਨੂੰ ਦੁੱਖ ਲੱਗ ਜਾਂਦੇ ਆ, ਕਿਸੇ ਨੂੰ ਸ਼ੂਗਰ ਹੋ ਗਈ, ਕਿਸੇ ਨੂੰ ਕੁਛ ਹੋ ਗਿਆ, ਇਸ ਕਰਕੇ ਇਹ ਸਰੀਰਕ ਦੁੱਖ। ਉਪਰੰਤ ਹੈ ਉਪਾਦ, ਉਪਾਦ ਤੋਂ ਕੀ ਹੈ ਭਾਵ? ਜਿਸ ਤਰ੍ਹਾਂ ਝਗੜੇ ਆਦਿਕ ਪੈ ਜਾਣੇ, ਝਗੜੇ ਪੈ ਜਾਣੇ, ਇਹ ਦੁੱਖ ਮਹਿਸੂਸ ਕਰਨਾ ਉਪਾਦ। ਇਸੇ ਪ੍ਰਕਾਰ ਹੀ ਭੂਤ ਪ੍ਰੇਤ ਆਦਿਕ ਆਣ ਕਰਕੇ ਗੁਰਮੁਖ ਪਿਆਰਿਓ ਉਹਨਾਂ ਦੀ ਭਾਵ ਉਹਨਾਂ ਦਾ ਦੁੱਖ ਪ੍ਰਾਪਤ ਹੋਣਾ। ਇਸ ਪ੍ਰਕਾਰ ਇਹ ਤਿੰਨ ਤਾਪ ਹਨ, ਆਦ, ਵਿਆਦ, ਉਪਾਦ। ਇਹ ਤਿੰਨ ਪਾਪਕ ਨਾਸ ਹੁੰਦੇ ਕਿਵੇਂ ਹੈ? ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਆਦ, ਵਿਆਦ, ਉਪਾਦ ਸਭ ਨਾਸੀ, ਕਹਿੰਦੇ ਉਹਨਾਂ ਦੀ ਨਾਸ ਹੋ ਗਈ ਬਿਨਸੇ ਤੀਨੇ ਤਾਪ। ਇਹ ਤਿੰਨੇ ਤਾਪ ਵੀ ਉਹਨਾਂ ਦੇ ਗੁਰਮੁਖ ਪਿਆਰਿਓ ਨਾਸ ਹੋ ਗਏ, ਤਿੰਨੇ ਤਾਪ ਵੀ ਦੂਰ ਹੋ ਗਏ, ਰਾਜਗੁਣ, ਤਮਗੁਣ, ਸਤਗੁਣ, ਕਹਿੰਦੇ ਸਭ ਕੁਛ ਹੀ ਨਾਸ ਹੋ ਗਿਆ ਹੈ।
ਰਹਾਉ ਕ੍ਰਿਸ਼ਨਾ ਬੁਝੀ ਪੂਰਨ ਸਭ ਆਸਾ, ਚੁੱਕੇ ਸੋਗ ਸੰਤਾਪ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਦੇ ਅੰਦਰ ਮਾਲਕ ਵਾਹਿਗੁਰੂ ਦਾ ਪ੍ਰਤਾਪ ਆ ਗਿਆ ਨਾ, ਬਲ ਆ ਗਿਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਅੰਦਰ ਹੀ ਵੇਖ ਲਿਆ ਹਿਰਦੇ ਦੇ ਵਿੱਚ, ਉਹਨਾਂ ਦੇ ਤਿੰਨੇ ਦੇ ਤਾਪ ਨਾਸ ਹੋ ਗਏ। ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਤ੍ਰਿਸ਼ਨਾ ਬੁਝੀ, ਕਹਿੰਦੇ ਜਿਹੜੀ ਤ੍ਰਿਸ਼ਨਾ ਲੱਗੀ ਸੀ ਨਾ ਪਦਾਰਥਾਂ ਦੀ, ਜਿਹੜੀ ਪਦਾਰਥਾਂ ਦੀ ਹੁਣ ਤ੍ਰਿਸ਼ਨਾ ਸੀ ਕਿ ਮੈਨੂੰ ਆਹ ਵੀ ਪਦਾਰਥ ਪ੍ਰਾਪਤ ਹੋ ਜਾਵੇ, ਉਹ ਵੀ ਪਦਾਰਥ ਪ੍ਰਾਪਤ ਹੋ ਜਾਵੇ, ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਬੁਝ ਗਈ। ਪੂਰਨ ਸਭ ਆਸਾ, ਸਤਿਗੁਰੂ ਸਾਹਿਬ ਕਹਿੰਦੇ ਉਹਨਾਂ ਦੀਆਂ ਹੁਣ ਸਾਰੀਆਂ ਸਾਰੀਆਂ ਆਸਾਂ ਵੀ ਪੂਰੀਆਂ ਹੋ ਗਈਆਂ, ਤ੍ਰਿਸ਼ਨਾ ਤੇ ਨਾਸ ਹੋ ਹੀ ਗਈ ਹੈ। ਇਸੇ ਪ੍ਰਕਾਰ ਹੁਣ ਆਸਾਂ ਵੀ ਪੂਰੀਆਂ ਹੋ ਗਈਆਂ, ਚੁੱਕੇ ਸੋਗ ਸੰਤਾਪ। ਤੇ ਗੁਰਮੁਖ ਪਿਆਰੇ, ਜਿਹੜੇ ਸੋਗ ਸਨ ਜਿਹੜੇ ਪਦਾਰਥਾਂ ਦੀ ਪ੍ਰਾਪਤੀ ਦੇ, ਇਸੇ ਪ੍ਰਕਾਰ ਸੰਤਾਪ ਸਨ ਪਦਾਰਥ ਜਿਹੜੇ ਚਲੇ ਜਾਣ ਦੇ, ਇਹ ਵੀ ਸਾਰੇ ਨਾਸ ਹੋ ਗਏ ਨੇ।
ਗੁਣ ਗਾਵਤ ਅਚੁੱਤ ਅਚੁੱਤ ਅਵਨਾਸੀ ਮਨ ਤਨ ਆਤਮ ਤ੍ਰਾਪ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ, ਗੁਣ ਗਾਵਤ ਅਚੁੱਤ ਅਵਨਾਸੀ, ਜਿਹੜੇ ਗੁਰਮੁਖ ਪਿਆਰੇ ਹੋ, ਜਿਹੜਾ ਨਾਸ ਤੋਂ ਰਹਿਤ ਅਗਿੜ, ਅਚੁੱਤ ਕਹਿੰਦੇ ਅਗਿੜ, ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਜਿਹੜੇ ਐਸੇ ਮਾਲਕ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹੈ, ਜਿਹੜੇ ਐਸੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਮਨ ਤਨ ਆਤਮ ਤ੍ਰਾਪ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨ ਨੂੰ, ਤਨ ਨੂੰ ਤੇ ਆਤਮਾ ਨੂੰ, ਜਿੰਦ ਨੂੰ, ਸਭ ਕੁਛ ਹੀ ਪਰਮੇਸ਼ਰ ਵਾਹਿਗੁਰੂ ਦਾ ਆਸਰਾ ਹੈ।
ਕਾਮ ਕ੍ਰੋਧ ਲੋਭ ਮਾਦ ਮਤਸਰ ਸਾਧੂ ਕੈ ਸੰਗ ਖਾਪ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਤੂੰ ਆਪਣੇ ਕਾਮ ਵਾਲੀ ਬਿਰਤੀ ਨੂੰ ਨਾਸ ਕਰਨਾ ਚਾਹੁੰਦਾ, ਜਿਸ ਕੰਮ ਵਾਲੀ ਬਿਰਤੀ ਦੇ ਵਿੱਚ ਪੈ ਕਰਕੇ ਮਨੁੱਖ ਕੀ ਪ੍ਰਾਪਤ ਕਰਦਾ ਹੈ? ਸਤਿਗੁਰੂ ਸਾਹਿਬ ਜੀ ਕਹਿੰਦੇ ਹੇ ਕਾਮੰ ਕੋਟ ਬਸਰਾਮੰ ਬਹੁ ਜੋਨੀ ਪਰਮਾਵਣ ਹੈ। ਕਹਿੰਦੇ ਕਾਮ ਦੇ ਵਿੱਚ ਪੈਣ ਦੇ ਨਾਲ ਅਨੇਕਾਂ ਹੀ ਜੂਨਾਂ ਦੇ ਵਿੱਚ ਭਰਮਣਾ ਪੈਂਦਾ ਹੈ। ਜਿਸ ਦੀ ਕਾਮ ਵਾਲੀ ਬਿਰਤੀ ਹੈ, ਗੁਰਮੁਖ ਸੁੱਖ ਪ੍ਰਾਪਤ ਨਹੀਂ, ਅਨੇਕਾਂ ਜੂਨਾਂ ਦੇ ਵਿੱਚ ਭਰਮੇਗਾ, ਜਾ ਕਰਕੇ ਅਨੇਕਾਂ ਦੁੱਖ ਭੋਗੇਗਾ। ਇਸ ਕਰਕੇ ਕ੍ਰੋਧ ਤੇ ਕ੍ਰੋਧ ਨਾਸ ਕਰਨਾ, ਜਿਹੜਾ ਲੋਭ ਪਿਆ ਹੋਇਆ ਪਦਾਰਥਾਂ ਦਾ, ਇਸੇ ਪ੍ਰਕਾਰ ਮਦ, ਜਿਹੜਾ ਹੰਕਾਰ ਹੈ ਤੇਰੇ ਅੰਦਰ, ਮਤਸਰ, ਇਸੇ ਪ੍ਰਕਾਰ ਅਗਲੇ ਦਾ ਪ੍ਰਤਾਪ ਦੇਖ ਕਰਕੇ, ਅਗਲੇ ਪਾਸ ਭੂਤੀ ਬਹੁਤੀ ਵੇਖ ਕਰਕੇ ਜਿਹੜੀ ਈਰਖਾ ਕਰਨੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਰੇ ਔਗਣ ਦੂਰ ਹੁੰਦੇ ਕਿਵੇਂ ਹੈ, ਇਹ ਸਾਰੇ ਔਗਣ ਕਿਵੇਂ ਦੂਰ ਹੋਣਗੇ? ਗੁਰੂ ਸਾਹਿਬ ਕਹਿੰਦੇ ਸਾਧੂ ਕੈ ਸੰਗ ਖਾ, ਕਹਿੰਦੇ ਸਾਧੂ ਦੀ ਸ਼ਰਨ ਪ੍ਰਾਪਤ ਕਰ, ਕਹਿੰਦੇ ਮਹਾਤਮਾ ਦੀ ਸ਼ਰਨ ਪ੍ਰਾਪਤ ਕਰ ਲੈ। ਮਹਾਤਮਾ ਦੀ ਸ਼ਰਨ ਪ੍ਰਾਪਤ ਕਰਨ ਦੇ ਨਾਲ ਤੇਰੇ ਅੰਦਰੋਂ ਕਾਮ ਵੀ ਦੂਰ ਹੋ ਜਾਵੇਗਾ, ਕ੍ਰੋਧ ਵੀ ਦੂਰ ਹੋ ਜਾਵੇਗਾ, ਲੋਭ ਵੀ ਹੋਰ ਦੂਰ ਹੋ ਜਾਵੇਗਾ। ਜਿਸ ਲੋਭ ਦੇ ਪਿੱਛੇ ਲੱਗ ਕਰਕੇ ਚੋਰੀਆਂ ਕਰਦਾ ਫਿਰਦਾ, ਜਿਸ ਲੋਭ ਦੇ ਪਿੱਛੇ ਲੱਗ ਕਰਕੇ ਅਨੇਕਾਂ ਹੀ ਚੋਰੀਆਂ ਕਰਦਾ ਨਾ, ਕਹਿੰਦੇ ਸਭ ਕੁਛ ਦੂਰ ਹੋ ਜਾਵੇਗਾ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਗੁਰਮੁਖ ਪਿਆਰਿਓ ਮਹਾਂਪੁਰਖ, ਜਿਨ੍ਹਾਂ ਨੇ ਬੇਅੰਤ ਭਗਤੀ ਕੀਤੀ, ਕਹਿੰਦੇ ਮਹਾਂਪੁਰਖਾਂ ਦੇ ਡੇਰੇ ਦੇ ਵਿੱਚ ਘੋੜੀ ਜਿਹੜੀ ਬੱਝੀ ਹੁੰਦੀ ਸੀ, ਮਹਾਂਪੁਰਖਾਂ ਨੇ ਘੋੜੀ ਰੱਖੀ, ਅਚਾਨਕ ਉਸ ਘੋੜੀ ਨੂੰ ਚੋਰ ਚੁਰਾ ਕਰਕੇ ਲੈ ਗਏ। ਸੇਵਕ ਦੌੜਿਆ ਆਇਆ ਮਹਾਂਪੁਰਖਾਂ ਦੇ ਪਾਸ, ਮਹਾਂਪੁਰਖ ਡੇਰੇ ਤੋਂ ਬਾਹਰ ਬੈਠੇ ਦੂਰ ਉੱਥੇ ਬੈਠੇ ਨੇ, ਤੇ ਮਹਾਂਪੁਰਖਾਂ ਦੇ ਕੋਲ ਗੁਰਮੁਖ ਪਿਆਰਿਓ ਸੇਵਕ ਆਇਆ, ਦੌੜਿਆ ਆਇਆ, ਮਹਾਂਪੁਰਖੋ ਘੋੜੀ ਚੋਰੀ ਹੋ ਗਈ, ਤੇ ਮਹਾਂਪੁਰਖੋ ਕਿਰਪਾ ਕਰੋ, ਕੁਛ ਕਰੋ, ਅਜੇ ਹੁਣੇ ਲੱਗਦਾ ਥੋੜਾ ਸਮਾਂ ਹੋਇਆ, ਜ਼ਿਆਦਾ ਦੇਰ ਨਹੀਂ ਹੋਈ, ਤੇ ਅਜੇ ਇਹ ਚੋਰ ਨੇੜੇ ਹੀ ਹੋਣਗੇ, ਸੰਗਤਾਂ ਨੂੰ ਕਹੀਏ ਕਿ ਇਹਨਾਂ ਚੋਰਾਂ ਨੂੰ ਲੱਭਣ, ਨਗਰ ਦੇ ਲੋਕਾਂ ਨੂੰ ਕਹਿੰਦੇ ਆ, ਸਾਰੇ ਲੱਭਣਾ ਸ਼ੁਰੂ ਕਰ ਦੇਣ। ਮਹਾਂਪੁਰਖ ਕਹਿਣ ਲੱਗੇ ਤੂੰ ਕਿਉਂ ਚਿੰਤਾ ਕਰਦਾ? ਕਹਿਣ ਲੱਗੇ ਜੇ ਆਪਣੀ ਹੋਊ ਨਾ ਤੇ ਪਰਮੇਸ਼ਰ ਆਪੇ ਦੇ ਜੂ ਆਣ ਕੇ, ਇਹ ਬਚਨ ਕੀਤਾ। ਜਿਹੜੇ ਚੋਰ ਕਹਿੰਦੇ ਘੋੜੀ ਲੈ ਕਰਕੇ ਗਏ ਸਨ ਦੋ ਜਾਣੇ, ਕਹਿੰਦੇ ਜਦੋਂ ਲੈ ਕਰਕੇ ਜਾਣ ਡੇ ਸਨ, ਅਚਾਨਕ ਉਹਨਾਂ ਨੂੰ ਦਿਸਣੋਂ ਹਟ ਗਿਆ। ਜਦੋਂ ਉਹਨਾਂ ਨੂੰ ਦਿਸਣੋਂ ਹਟਿਆ, ਹੁਣ ਜਦੋਂ ਤੇ ਡੇਰੇ ਨੂੰ ਵਾਪਸ ਮੁੜਦੇ ਨੇ ਦਿਸਣਾ ਸ਼ੁਰੂ ਹੁੰਦਾ ਹੈ, ਤੇ ਜਦੋਂ ਅੱਗੇ ਨੂੰ ਗਾਂਹ ਨੂੰ ਜਾਂਦੇ ਤੇ ਦਿਸਣੋਂ ਹਟ ਜਾਂਦਾ। ਬੜੇ ਉਹ ਚੋਰ ਵੀ ਕਹਿੰਦੇ ਹੈਰਾਨ ਹੋਏ, ਆਖਰ ਕੀ ਇਸੇ ਤਰੀਕੇ ਦੇ ਨਾਲ ਉਹਨਾਂ ਚੋਰਾਂ ਦੀ ਸਾਰੀ ਰਾਤ ਲੰਘ ਗਈ। ਸਵੇਰ ਹੋਈ, ਡੇਰੇ ਨੂੰ ਜਿਹੜੀਆਂ ਆਉਣ ਵਾਲੀਆਂ ਸੰਗਤਾਂ ਸਨ, ਉਸ ਸਮੇਂ ਗੁਰਮੁਖ ਪਿਆਰਿਓ ਉਹਨਾਂ ਜਦੋਂ ਸੰਗਤਾਂ ਨੇ ਦੇਖਿਆ ਕਿ ਤੇ ਘੋੜੀ ਤੇ ਮਹਾਂਪੁਰਖਾਂ ਦੀ ਹੈ, ਉਸ ਵੇਲੇ ਘੋੜੀ ਜਿਹੜੀ ਮਹਾਂਪੁਰਖਾਂ ਦੀ ਵੇਖੀ ਸੰਗਤਾਂ ਨੇ, ਉਹਨਾਂ ਨੂੰ ਪੁੱਛਿਆ ਤੇ ਉਹ ਜਿਹੜੇ ਫਿਰ ਦੁਖੀ ਹੋ ਕਰਕੇ ਬੋਲੇ, ਕਹਿਣ ਲੱਗੇ ਘੋੜੀ ਅਸੀਂ ਜਿਹੜੀ ਚੋਰੀ ਕਰਕੇ ਲਿਆਂਦੀ ਹੈ। ਕਹਿੰਦੇ ਮਹਾਂਪੁਰਖਾਂ ਦੀ ਘੋੜੀ ਚੋਰੀ ਕੀਤੀ ਹੈ, ਪਰ ਜਦੋਂ ਅਸੀਂ ਇਸ ਘੋੜੀ ਨੂੰ ਨਾਲ ਲੈ ਕਰਕੇ ਜਦੋਂ ਬਾਹਰ ਨੂੰ ਜਾਂਦੇ ਹਾਂ ਤੇ ਕਹਿੰਦੇ ਉਸ ਵੇਲੇ ਸਾਨੂੰ ਦਿਸਣੋਂ ਹਟ ਜਾਂਦਾ, ਜਦੋਂ ਅਸੀਂ ਵਾਪਸ ਨੂੰ ਤੁਰਨ ਲੱਗਦੇ ਹਾਂ ਤੇ ਉਦੋਂ ਦਿਸਣ ਲੱਗ ਜਾਂਦਾ। ਇਸੇ ਸ਼ਸ਼ੋ ਪੰਜੇ 'ਚ ਕਹਿੰਦੇ ਸਾਡੀ ਇੱਥੇ ਰਾਤ ਲੰਘੀ ਹੈ। ਉਸ ਵੇਲੇ ਉਹਨਾਂ ਗੁਰਮੁਖਾਂ ਨੇ ਸਮਝਾਇਆ, ਕਹਿਣ ਲੱਗੇ ਮਹਾਂਪੁਰਖਾਂ ਦੇ ਪਾਸੋਂ ਜਾ ਕਰਕੇ ਮਾਫ਼ੀ ਮੰਗ ਲਓ। ਸੋ ਗੁਰਮੁਖ ਉਹ ਫਿਰ ਵਾਪਸ ਉਹ ਘੋੜੀ ਨੂੰ ਨਾਲ ਲੈ ਕਰਕੇ ਮਹਾਂਪੁਰਖਾਂ ਦੇ ਪਾਸ ਆਏ। ਮਹਾਂਪੁਰਖ ਕਹਿਣ ਲੱਗੇ ਕਿਉਂ ਭਾਈ, ਇੱਕ ਲੋਭ ਕਰਕੇ ਹੀ ਤੁਸੀਂ ਇਹ ਘੋੜੀ ਚੋਰੀ ਕੀਤੀ ਹੈ ਨਾ, ਕਾਹਦੇ ਵਾਸਤੇ ਲੋਭ ਕਰਦੇ ਹੋ? ਪਰਮੇਸ਼ਰ ਨੇ ਸੁੰਦਰ ਸਰੀਰ ਦਿੱਤਾ ਹੈ, ਮਨੁੱਖਾ ਦੇਹੀ ਦਿੱਤੀ ਹੈ, ਮਾਲਕ ਦਾ ਭਜਨ ਕਰੋ, ਸਿਮਰਨ ਕਰੋ। ਮਹਾਂਪੁਰਖੋ ਭੁੱਖੇ ਮਰਦੇ ਹਾਂ, ਕੁਛ ਸਾਨੂੰ ਲੱਭਦਾ ਨਹੀਂ। ਮਹਾਂਪੁਰਖ ਕਹਿੰਦੇ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਨਾ, ਬਾਣੀ ਪੜ੍ਹਦਾ ਹੈ, ਮਾਲਕ ਨੂੰ ਯਾਦ ਕਰਦਾ ਹੈ, ਕਹਿੰਦੇ ਪਦਾਰਥ ਤੇ ਉਹਦੇ ਪਿੱਛੇ ਤੁਰੇ ਫਿਰਦੇ ਰਹਿੰਦੇ ਆ। ਇਸ ਕਰਕੇ ਉਸ ਪਰਮੇਸ਼ਰ ਦਾ ਨਾਮ ਜਪੋ, उपदेश दिता गुरमुख प्यारे उस वेले कहिंदे परमेश्वर ने कृपा कर दिती उन्हां दी बिरती नाम दे विच जुड़ गई। जिहड़े चोर सन लोकां दे डंगरां नूं चुराउणा लोकां दे घरां नूं चुराउणा जिन्हां दी बिरती इहो जी सी लोभ वाली गुरमुख प्यारे महापुरखां ने उपदेश दे करके साधु महात्मा ने उपदेश दे करके उस वेले बिरती परमेश्वर दे विच जोड़ दिती। तो ऐसे होंदे हन संत महापुरख जिन्हां ने ऐसे महापुरखां दी संगत प्राप्त कर लई गुरमुख उन्हां दा की कुछ नाश हो जांदा है। गुरु साहब जी कहिंदे काम क्रोध लोभ मद मत्सर कहिंदे उन्हां दी बिरती काम वाली भी नाश हो गई क्रोध वाली भी नाश हो गई लोभ भी दूर हो गया हंकार भी दूर हो गया ते मत्सर जिहड़ी ईरखा करदे सन दवै करदे सन लोकां दे नाल उह भी नाश होई है। होई किवें साधु कै संग खाप साधु महात्मा दी संगत करन दे नाल नाश होया है।
भगत वछल पै काट नहारे नानक के माई बाप।
सिखो सतगुरु पातशाह महाराज जी इस पंक्ति दे विच सानूं इक उपदेश बख्शदे है। माल कहिंदे भगत वछल पै काटन हार ओ परमेश्वर गुरमुखो भगतां दा वसीकार है भगतां दा प्यारा है ते भगतां दे जिहड़े दुख दे विच उस मालक दे अगे अरदास करदे आ ना ओ परमेश्वर उहनां दे पै नूं कट्टण वाला है। सतगुरु पंजवें पातशाह महाराज धन श्री गुरु अर्जन देव पातशाह जी दे पास गुरमुखो बिशन लाल ते हरी लाल दोवें जाने आए। दोवां ने आण करके सतगुरु अर्जन देव पातशाह महाराज जी दे पास बेनती की सच्चे पातशाह कृपा करो ये दसो मालक वाहेगुरु कि ओ जिहड़ा परमेश्वर वाहेगुरु अपने प्यारियां दी रक्षा करता है। सतगुरु पातशाह जी ने गुरमुखो उस वेले पावन गुरबाणी दे राही उन्हां नूं उपदेश दिता मिर्गी पेखंत बदक। सतगुरु पातशाह जी ने उपदेश दिता उस समय प्रहरेन लख आवद है। गुरु साहब जी कहन लगे कि जिस तरीके दे नाल जंगल दे विच एक गुरमुखो हिरनी वो हिरनी गर्भवती हिरनी सुती पई अपनी मौज दे विच शिकारी ने वेखी हिरनी शिकारी ने जाल तान दिता एक बने जाल ताणिया दूसरे बने अग बाल दिती तीसरे बने उसने अपना कुत्ता खड़ा कर दिता ते चौथे बने तीर लै करके आप खलो गया। कान्या नू लाई अग जो कान्या नू अग लगी ते हिरनी नू लगा सेक जागी दौड़ी सामने वेख्या कि जाल लगा उधरों मुड़ करके दौड़ी अग बलदी वेखी तीसरे बने नू मुड़ी ते गुरमुख उस वेले जदों तीसरे बन्ने नूं मुड़ी ते की वेख्या कुत्ता खलोता जदों चौथा बन्ना वेख्या ते शिकारी नूं तीर लै करके खलोतिया देखिया उस समय फिर बेनती की दुखी होई फिर मालक अगे बेनती की कि सच्चे पातशाह मेरी जान बचा लै मेरे पेट दे विच मेरे छोटे बच्चे ने कृपा करो मेरे ते बख्शिश करो मेरी जान बचाओ। कहिंदे गुरमुखो दुखी हो के ते एकागर मन करके कीती गई अरदास जिहड़ी है ना उह जीव नूं गुरमुखो सुख बख्श दिंदी सुख क्योंकि मन एकागर होना चाहीदा है। जे मन एकागर नहीं जे उह समय अरदास जिहड़ी कीती है उह ही लगदी है जिहड़ी एकागर मन करके बेनती कर दित्ती परमेश्वर अग्गे। जिस तरीके दे नाल पुरातन इतिहास है कि जिस तरह कौरव ते पांडव होए ने पांडवों ने एक महल बनाया बड़ा सुंदर वो जिहड़ा बड़ा सुंदर महल बनाया ना उस महल दे विच जिस तरीके दे नाल कहिंदे कौरवों नूं सद्या गया अपने भरावों नूं सद्या पांडवों ने कहिंदे जिस समय अपने भरावों दे सहित दुर्योधन आया ते उस महल दे विच कहिंदे इहो जिहे वी रंग सुट्टे होए सन जिथे ते पानी सी उथे धरती लगती सी रंग सुटन दे नाल ते जिथे धरती जिथे गुरमुख प्यारियो जिथे धरती सी उथे पानी लगदा हुण जिथे धरती उथे रंग इहो जिहा सुटिया होया कि जदों दुर्योधन उथे पैर रखन लगा ते बड़ा डर के रखे हुण जिथे धरती जापदी सी उथे पानी सी जदों उथे पैर रखिया ते विचे डिग गया पानी। इह कौतक नूं खलोती होई कहिंदे द्रौपदी देख रही सी जदों द्रौपदी ने कौतक देखिया उतों जदों दुर्योधन नूं पाणी दे विच डिग्गिया वेख्या ते कहिंदे उच्ची सारी उतों कहा कि अन्ने दा अन्ना ਕਿਉਂਕਿ ਧ੍ਰਿਤਰਾਸ਼ਟਰ ਦੁਰਯੋਧਨ ਦਾ ਪੁੱਤਰ ਦੁਰਯੋਧਨ ਦਾ ਪਿਤਾ ਗੁਰਮੁਖ ਪਿਆਰਿਓ ਅੱਖਾਂ ਤੋਂ ਹੀਣਾ ਸੀ। ਇਸ ਕਰਕੇ ਜਦੋਂ ਇਹ ਗੱਲ ਕਹੀ ਕਿ ਅੰਨੇ ਦਾ ਅੰਨਾ, ਤੇ ਉਸ ਵੇਲੇ ਇਹ ਜਿਹੜੀ ਬੋਲੀ ਮਾਰੀ ਦ੍ਰੋਪਦੀ ਨੇ, ਤੇ ਉਸ ਵੇਲੇ ਦੁਰਯੋਧਨ ਦੇ ਹਿਰਦੇ ਨੂੰ ਚੀਰ ਗਈ, ਕਿਉਂਕਿ ਬੋਲੀ ਗੁਰਮੁਖ ਪਿਆਰਿਓ ਮਾਰੀ ਕਿਸੇ ਨੂੰ ਬਹੁਤ ਭੈੜੀ ਹੁੰਦੀ ਹੈ। ਇਸ ਕਰਕੇ ਕਦੇ ਵੀ ਆਪਾਂ ਆਪਣੇ ਮੂੰਹ ਦੇ ਵਿੱਚੋਂ ਕੋਈ ਲਫ਼ਜ਼ ਕੱਢਣੇ ਹੋਣ ਨਾ, ਪਹਿਲਾਂ ਉਹਨਾਂ ਨੂੰ ਵਿਚਾਰਨਾ ਚਾਹੀਦਾ, ਤੁਲਣਾ ਚਾਹੀਦਾ। ਕਿਸੇ ਨੂੰ ਇਹੋ ਜਿਹਾ ਬਚਨ ਨਾ ਬੋਲੋ ਕਿ ਅਗਲੇ ਦਾ ਹਿਰਦਾ ਜਿਹੜਾ ਸ਼ਰਣੀ ਕਰ ਜਾਵੇ, ਅਗਲੇ ਦੇ ਹਿਰਦੇ ਨੂੰ ਦੁਖੀ ਕਰ ਜਾਵੇ। ਸੋ ਇਸ ਪ੍ਰਕਾਰ ਉਸ ਵੇਲੇ ਦ੍ਰੋਪਦੀ ਨੇ ਬੋਲੀ ਮਾਰੀ, ਕਿਉਂਕਿ ਬੋਲੀ ਮਾਰੀ ਗੁਰਮੁਖ ਪਿਆਰਿਓ ਅੱਤ ਦੀ ਦੁਖੀ ਕਰਦੀ, ਸਰੀਰ ਦੇ ਫੱਟ ਤੇ ਦੂਰ ਹੋ ਜਾਂਦੇ ਆ, ਪਰ ਬੋਲੀ ਮਾਰੀ ਦੂਰ ਨਹੀਂ ਹੁੰਦੀ। ਕਿ ਜਿਸ ਤਰ੍ਹਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖ ਦਮਦਮੀ ਟਕਸਾਲ ਦੇ ਕਥਾ ਦੇ ਵਿੱਚ ਇੱਕ ਦ੍ਰਿਸ਼ਟਾਂਤ ਦਿੰਦੇ ਹੁੰਦੇ ਸੀ, ਗੁਰਮੁਖ ਪਿਆਰਿਓ ਉਹ ਕਹਿੰਦੇ ਇੱਕ ਵਾਰ ਇੱਕ ਸ਼ਿਕਾਰੀ ਦਾ ਜੋ ਕਿ ਪ੍ਰੇਮ ਪੈ ਗਿਆ ਸ਼ੇਰ ਦੇ ਨਾਲ, ਉਹਨੇ ਰੋਜ਼ ਹੀ ਸ਼ਿਕਾਰੀ ਨੇ ਲੱਕੜਾਂ ਕੱਟਣ ਵਾਸਤੇ ਜੰਗਲ ਦੇ ਵਿੱਚ ਜਾਣਾ, ਲੱਕੜਹਾਰੇ ਨੇ ਜਿਸ ਤਰੀਕੇ ਦੇ ਨਾਲ, ਅਤੇ ਉਹਦਾ ਪ੍ਰੇਮ ਸ਼ੇਰ ਦੇ ਨਾਲ ਪੈ ਗਿਆ। ਇੱਕ ਦਿਨ ਸ਼ੇਰ ਨੂੰ ਕਹਿੰਦਾ ਮਿੱਤਰਾ ਮੇਰੇ ਘਰੇ ਆਈ। ਜਦੋਂ ਸ਼ੇਰ ਘਰੇ ਆਇਆ ਤੇ ਉਸ ਵੇਲੇ ਦੀ ਘਰਦੀ ਨੇ ਵੇਖਿਆ ਤੇ ਕਹਿਣ ਲੱਗੇ ਕੌਣ ਹੈ? ਕਹਿਣ ਲੱਗਾ ਮੇਰਾ ਇਹ ਤੇ ਬੇਲੀ ਯਾਰ ਹੈ। ਕਹਿਣ ਲੱਗੀ ਤੇਰੀ ਹਮੇਸ਼ਾ ਯਾਰੀ ਕੁੱਤਿਆਂ ਬਿੱਲਿਆਂ ਨਾਲ ਰਹੀ, ਤੈਨੂੰ ਕੋਈ ਬੰਦਾ ਨਾ ਲੱਭਾ। ਜਦੋਂ ਇਹ ਗੱਲ ਕਹੀ ਤੇ ਉਸ ਵੇਲੇ ਸ਼ੇਰ ਮੁੜ ਗਿਆ। ਥੋੜੇ ਦਿਨ ਬਤੀਤ ਹੋਏ, ਇਹ ਸ਼ਿਕਾਰੀ ਜੰਗਲ ਦੇ ਵਿੱਚ ਗਿਆ, ਸ਼ੇਰ ਆਇਆ। ਸ਼ੇਰ ਕਹਿਣ ਲੱਗਾ ਕਿ ਮਿੱਤਰਾ ਮੇਰੇ ਸਿਰ ਦੇ ਵਿੱਚ ਕੁਹਾੜਾ ਮਾਰ। ਉਹ ਕਹਿਣ ਲੱਗਾ ਕਿਉਂ? ਤੇਰੀ ਤੇਰਾ ਦਿਮਾਗ ਸਹੀ ਹੈ, ਤੇਰੇ ਸੱਟ ਲੱਗੇਗੀ। ਕਹਿਣ ਲੱਗਾ ਕੁਹਾੜਾ ਮਾਰ, ਨਹੀਂ ਤੇ ਆਪਣੇ ਦੋਵਾਂ ਦੇ ਵਿੱਚ ਵਿਗਾੜ ਪਵੇਗਾ। ਉਹਨੇ ਕੁਹਾੜਾ ਮਾਰਿਆ। ਕਹਿਣ ਲੱਗਾ ਹੁਣ ਤੂੰ ਵਾਪਸ ਆਪਣੇ ਘਰ ਦੇ ਵਿੱਚ ਚਲੇ ਜਾ। ਘਰ ਦੇ ਵਿੱਚ ਆ ਗਿਆ। ਥੋੜ੍ਹੇ ਦਿਨਾਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਸ਼ਿਕਾਰੀ ਆਇਆ, ਕਹਿੰਦੇ ਸ਼ੇਰ ਦੀ ਚਮੜੀ ਇਹੋ ਜਿਹੀ ਹੁੰਦੀ ਹੈ ਕਿ ਉਹਦਾ ਗੁਰਮੁਖ ਪਿਆਰਿਓ ਜ਼ਖਮ ਬੜੀ ਛੇਤੀ ਠੀਕ ਹੁੰਦਾ। ਥੋੜ੍ਹੇ ਦਿਨਾਂ ਬਾਅਦ ਜਦੋਂ ਵਾਪਸ ਆਇਆ ਜੰਗਲ ਦੇ ਵਿੱਚ, ਸ਼ੇਰ ਆਇਆ, ਕਹਿਣ ਲੱਗਾ ਵਾਲ ਹਟਾ ਕੇ ਵੇਖੀ, ਮੇਰਾ ਜ਼ਖਮ ਠੀਕ ਹੋਇਆ। ਵਾਲ ਹਟਾ ਕਰਕੇ ਵੇਖਿਆ, ਕਹਿਣ ਲੱਗਾ ਤੇਰਾ ਜ਼ਖਮ ਤਾਂ ਠੀਕ ਹੋ ਗਿਆ। ਕਹਿਣ ਲੱਗਾ ਪਰ ਵੇਖ, ਤੂੰ ਕੁਹਾੜਾ ਮਾਰਿਆ, ਸਰੀਰ ਦਾ ਜ਼ਖਮ ਠੀਕ ਹੋ ਗਿਆ, ਪਰ ਤੇਰੀ ਘਰਦੀ ਨੇ ਜਿਹੜੀ ਮੈਨੂੰ ਬੋਲੀ ਮਾਰੀ ਨਾ ਉਦਣ, ਕਹਿੰਦੇ ਅਜੇ ਤੱਕ ਮੇਰਾ ਜਿਹੜਾ ਹਿਰਦਾ ਚੀਰਿਆ ਪਿਆ। ਤੇ ਗੁਰਮੁਖ ਇਸੇ ਪ੍ਰਕਾਰ ਦੁਰਯੋਧਨ ਨੂੰ ਬੋਲੀ ਵੱਜੀ, ਕਿਉਂਕਿ ਇੱਥੇ ਦ੍ਰੋਪਦੀ ਦੀ ਗਲਤੀ ਸੀ, ਕਿਉਂਕਿ ਪਿਤਾ ਦੇ ਸਮਾਨ ਧ੍ਰਿਤਰਾਸ਼ਟਰ ਸੀਗਾ, ਉਸ ਨੂੰ ਅੰਨਾ ਕਹਿਣਾ ਤੇ ਅੰਨੇ ਦਾ ਪੁੱਤ ਅੰਨਾ ਕਹਿਣਾ ਇਹ ਗਲਤ ਗੱਲ ਹੈ। ਇਸ ਕਰਕੇ ਦੁਰਯੋਧਨ ਨੇ ਸੋਚਿਆ ਕਿ ਇਸ ਬੇਇੱਜ਼ਤੀ ਦਾ ਬਦਲਾ ਲਵਾਂਗਾ। ਸਮਾਂ ਆਇਆ, ਗੁਰਮੁਖ ਪਿਆਰਿਓ ਕੌਰਵ ਤੇ ਪਾਂਡਵਾਂ ਨੇ ਜੂਆ ਖੇਡਿਆ। ਇਸੇ ਪ੍ਰਕਾਰ ਉਸ ਜੂਏ ਦੇ ਵਿੱਚ ਪਾਂਡਵ ਹਾਰ ਗਏ, ਇੱਥੋਂ ਤੱਕ ਕਿ ਆਪਣੀ ਇਸਤਰੀ ਦ੍ਰੋਪਦੀ ਨੂੰ ਵੀ ਹਾਰ ਗਏ। ਜਦੋਂ ਦ੍ਰੋਪਦੀ ਨੂੰ ਵੀ ਹਾਰ ਗਏ, ਉਸ ਵੇਲੇ ਫਿਰ ਦੁਰਯੋਧਨ ਨੇ ਕਹਿੰਦੇ ਬਦਲਾ ਲੈਣ ਵਾਸਤੇ, ਬਦਲਾ ਲੈਣ ਵਾਸਤੇ ਉਸ ਵੇਲੇ ਫਿਰ ਕਹਿੰਦੇ ਆਪਣੇ ਭਰਾ ਦੁਸ਼ਾਸਨ ਨੂੰ ਆਖਿਆ ਕਿ ਜਾ ਭਾਬੀ ਦ੍ਰੋਪਦੀ ਨੂੰ ਲਿਆ ਫੜ ਕਰਕੇ। ਉਸ ਵੇਲੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਉਚਾਰਦੇ ਹੈ, ਅੰਦਰ ਸਭਾ ਦੁਸ਼ਾਸਨ ਹੈ ਮੱਥੇ ਵਾਲ ਦ੍ਰੋਪਦੀ ਆਉਂਦੀ। ਭਾਈ ਗੁਰਦਾਸ ਜੀ ਕਹਿੰਦੇ ਦੁਸ਼ਾਸਨ ਗਿਆ ਅੰਦਰ, ਉਸ ਨੇ ਫੜ ਕਰਕੇ ਵਾਲਾਂ ਤੋਂ ਦ੍ਰੋਪਦੀ ਨੂੰ ਖਿੱਚ ਕਰਕੇ ਲਿਆਂਦਾ। ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਆਉਂਦੀ, ਤੇ ਗੁਰਮੁਖ ਪਿਆਰਿਓ ਉਸ ਵੇਲੇ ਦੂਤਾਂ ਨੂੰ ਇਹ ਆਖਿਆ ਕਿ ਇਹਦੇ ਸਰੀਰ ਦੇ ਕੱਪੜੇ ਲਾ ਦਿੱਤੇ ਜਾਣ ਸਾਰੀ ਸਭਾ ਦੇ ਵਿੱਚ। ਜਦੋਂ ਇਸ ਤਰ੍ਹਾਂ ਹੋਇਆ ਤੇ ਉਸ ਵੇਲੇ ਕਹਿੰਦੇ ਪੰਜੇ ਪਾਂਡਵ ਵੇਖਦੇ ਆਓ ਘੱਟ ਰੁੱਧੀ ਨਾਰ ਜਿਨ੍ਹਾਂ ਦੀ, ਭਾਈ ਗੁਰਦਾਸ ਜੀ ਕਹਿੰਦੇ ਉਸ ਵੇਲੇ ਪੰਜੇ ਪਾਂਡਵ ਵੇਖ ਰਹੇ ਸਨ ਪਰ ਬੱਝੇ ਹੋਏ ਸਨ, ਕਿਉਂਕਿ ਉਹਨੂੰ ਹਾਰ ਚੁੱਕੇ ਸਨ, ਇਸ ਕਰਕੇ ਕੁਛ ਕਰ ਨਹੀਂ ਸੀ ਸਕਦੇ। ਨਹੀਂ ਤੇ ਪਾਂਡਵ ਇਕੱਲਾ ਕਹਿੰਦੇ ਬਹੁਤ ਜ਼ਿਆਦਾ ਬਲੀ ਸੀ, ਇੱਕ ਇੱਕ ਹੀ ਬਲਸ ਬਲੀ ਸੀ, ਉਹ ਪੰਜ ਸਨ, ਇਸ ਕਰਕੇ ਪੰਜੇ ਪਤੀ ਉਹਦੇ ਸਾਹਮਣੇ ਬੈਠੇ ਕੁਛ ਕਰ ਨਹੀਂ ਸੀ ਸਕਦੇ। ਇਸ ਕਰਕੇ ਉਹ ਘੱਟ ਰੁੱਧੀ ਨਾਰ ਜਿਨ੍ਹਾਂ ਦੀ, ਦੇਖ ਰਹੇ ਹਨ ਕਿ ਸਾਡੀ ਇਸਤਰੀ ਬਹੁਤ ਜ਼ਿਆਦਾ ਦੁਖੀ ਹੈ। ਤੇ ਜਦੋਂ ਇਸ ਤਰ੍ਹਾਂ ਗੁਰਮੁਖ ਪਿਆਰਿਓ, ਫਿਰ ਇਸ ਦ੍ਰੋਪਦੀ ਨੇ ਜਦੋਂ ਆਪਣੇ ਪਾਂਡਵਾਂ ਵੱਲ ਵੀ ਵੇਖਿਆ ਨਾ, ਇਹ ਵੀ ਹੁਣ ਕੁਛ ਨਹੀਂ ਕਰ ਸਕਦੇ, ਅੱਖੀਂ ਮੀਟ ਧਿਆਨ ਧਰ, ਕਹਿੰਦੇ ਫਿਰ ਅੱਖਾਂ ਮੀਟੀਆਂ ਤੇ ਧਿਆਨ ਧਰਿਆ ਗੁਰਮੁਖ ਪਿਆਰਿਓ। ਹੁਣ ਇੱਥੇ ਇੱਕ ਗੱਲ ਹੈ, ਤੇ ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਮੀਟਣੀਆਂ, ਤੇ ਇੱਕ ਬੰਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਕਿ ਅੱਖਾਂ ਮੀਟਣੀਆਂ ਜਿਹੜਾ ਪਖੰਡ ਹੈ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਖ ਧਿਆਨ ਲਗਾਇਓ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਅੱਖਾਂ ਕਹਿੰਦੇ ਅੱਖਾਂ ਮੀਟਣੀਆਂ ਗੁਰਮੁਖ ਪਿਆਰਿਓ ਪਖੰਡ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜੀਆਂ ਅੱਖਾਂ ਮੀਟਣੀਆਂ ਹਨ, ਅੱਖਾਂ ਮੀਟ ਕਰਕੇ ਉਹਨੇ ਧਿਆਨ ਧਰਿਆ। ਪਰ ਇਸ ਗੱਲ ਦੇ ਵਿੱਚ ਗੱਲ ਹੈ ਧਿਆਨ ਦੀ, ਗੱਲ ਹੈ ਧਿਆਨ ਲਗਾਉਣ ਦੀ। ਜਿਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਿਸ ਤਰੀਕੇ ਦੇ ਨਾਲ ਜਦੋਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਸਾਹਿਬ ਜੀ ਨੇ ਇੱਕ ਨਾਰਾ ਲਾਇਆ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਕਿ ਨਾ ਹੀ ਅਸੀਂ ਹਿੰਦੂ ਹਾਂ ਤੇ ਨਾ ਹੀ ਅਸੀਂ ਮੁਸਲਮਾਨ ਹਾਂ। ਉੱਥੋਂ ਦੇ ਨਵਾਬ ਦੌਲਤ ਖਾਨ ਨੇ ਇਹ ਸੋਚਿਆ ਕਿ ਇਹ ਤੇ ਨਾ ਹਿੰਦੂ ਕਹਿੰਦੇ ਹਨ ਨਾ ਮੁਸਲਮਾਨ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੇ ਤੁਸੀਂ ਆਪਣੇ ਆਪ ਨੂੰ ਨਾ ਹਿੰਦੂ ਮੰਨਦੇ ਨਾ ਮੁਸਲਮਾਨ, ਤੁਸੀਂ ਸਾਰਿਆਂ ਨੂੰ ਇੱਕ ਬਰਾਬਰ ਮੰਨਦੇ ਹੋ ਤੇ ਸਾਡੇ ਨਾਲ ਮਸੀਤ ਦੇ ਵਿੱਚ ਨਮਾਜ਼ ਪੜ੍ਹੋਗੇ? ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹਾਂ ਜ਼ਰੂਰ ਪੜ੍ਹਾਂਗੇ। ਸੋ ਗੁਰਮੁਖੋ ਹਾਹਾਕਾਰ ਮੱਚ ਗਈ। ਹਿੰਦੂਆਂ ਦੇ ਵਿੱਚ ਇਹ ਹੋ ਗਿਆ ਕਿ ਕਿਤੇ ਗੁਰੂ ਨਾਨਕ ਦੇਵ ਮਹਾਰਾਜ ਕਿਤੇ ਮੁਸਲਮਾਨ ਨਾ ਬਣ ਜਾਣ, ਨਮਾਜ਼ ਨਾ ਪੜ੍ਹ ਲੈਣ। ਮੁਸਲਮਾਨਾਂ ਦੇ ਵਿੱਚ ਇਹ ਖੁਸ਼ੀ ਪ੍ਰਤੀਤ ਹੋ ਗਈ ਕਿ ਕਿਤੇ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਵਿੱਚ ਖੁਸ਼ੀ ਸੀ ਕਿ ਅੱਜ ਨਾਨਕ ਨੇ ਆਣ ਕਰਕੇ ਨਮਾਜ਼ ਪੜ੍ਹਨੀ, ਉਹਨੇ ਮੁਸਲਮਾਨ ਬਣ ਜਾਣਾ। ਮਸੀਤ ਦੇ ਵਿੱਚ ਚਲੇ ਗਏ, ਨਮਾਜ਼ ਆਰੰਭ ਹੋਈ। ਉਸ ਸਮੇਂ ਕਹਿੰਦੇ ਨਵਾਬ ਦੌਲਤ ਖਾਨ ਤੇ ਕਾਜੀ ਨਮਾਜ਼ ਪੜ੍ਹਨ ਲੱਗ ਪਏ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਲਾਗੇ ਖਲੋਤੇ ਰਹੇ, ਪਰ ਗੁਰੂ ਸਾਹਿਬ ਜੀ ਬੋਲੇ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਸਮੇਂ ਨਾ ਬੋਲੇ ਤੇ ਕਹਿੰਦੇ, ਇਹਨਾਂ ਦੀ ਇੱਕ ਗੱਲ ਹੈ ਕਿ ਮੁਸਲਮਾਨ ਜਿਹੜੇ ਹਨ ਇਹ ਨਮਾਜ਼ ਪੜ੍ਹਦੇ ਪੜ੍ਹਦੇ ਕਦੇ ਵੀ ਬੋਲਦੇ ਨਹੀਂ। ਜੇ ਇਹਨਾਂ ਦੇ ਅੱਗੋਂ ਦੀ ਵੀ ਕੋਈ ਲੰਘ ਜਾਵੇ, ਸੋਚਦੇ ਹਨ ਕਿ ਸਾਡੀ ਨਮਾਜ਼ ਦੇ ਵਿੱਚ ਵਿਘਨ ਪੈ ਗਿਆ। ਪਰ ਸਾਡੇ ਤੇ ਗੁਰੂ ਨੇ ਕਿਰਪਾ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖਾ ਤੂੰ ਨਾਮ ਜਪ, ਕਿਵੇਂ ਵੀ ਜਪ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਵਿੱਚੇ ਹੋਵੇ ਮੁਕਤ। ਕਹਿੰਦੇ ਖਾਈ ਜਾ, ਪਾਈ ਜਾ, ਖੇਡੀ ਜਾ, ਕਹਿੰਦੇ ਇਸੇ ਤਰੀਕੇ ਦੇ ਨਾਲ, ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਚਿੱਤ ਲਗਾ ਕਰਕੇ ਰੱਖ, ਕਹਿੰਦੇ ਮੁਕਤ ਹੋ ਜਾਵੇਂਗਾ। ਭਾਵੇਂ ਹੱਸੀ ਜਾ, ਖੇਡੀ ਜਾ, ਕੱਪੜੇ ਪਾਈ ਜਾ, ਚਿੱਤ ਤੇਰਾ ਪਰਮੇਸ਼ਰ ਨਾਲ ਲੱਗਾ ਹੋਣਾ ਚਾਹੀਦਾ। ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਹਨ, ਆਨੀ ਲੇ ਕਾਗਦ ਕਾਟੀ ਲੇ ਗੂਡੀ ਭਰ ਮਿਲੀਏ। ਕਹਿੰਦੇ ਜਿਸ ਤਰੀਕੇ ਦੇ ਨਾਲ ਕਾਗਜ਼ ਲਿਆਂਦਾ, ਕੱਟ ਕਰਕੇ ਗੁੱਡੀ ਬਣਾਈ, ਪਤੰਗ ਬਣਾ ਲਿਆ, ਆਕਾਸ਼ ਮਧੇ ਭਰਮ ਜਲੇ, ਕਹਿੰਦੇ ਫਿਰ ਆਕਾਸ਼ ਦੇ ਵਿੱਚ ਡਾਉਣਾ ਚਾਹਿਆ। ਪੰਜ ਜਣਾ ਸੋ ਬਾਤ ਬਤਾਊਆ, ਚੀਰਤ ਡੋਰੀ ਰਾਖੀ ਅਲੇ। ਕਹਿੰਦੇ ਪਰ ਉਹ ਜਿਹੜਾ ਡਾਉਂਦਾ ਹੈ ਨਾ ਬਾਲਕ, ਕਹਿੰਦੇ ਵੇਖੋ ਆਕਾਸ਼ ਦੇ ਵਿੱਚ ਉਹਨੂੰ ਪਤੰਗ ਤੇ ਉੱਡ ਰਿਹਾ। ਪੰਜ ਜਣਾ ਸੋ ਬਾਤ ਬਤਾਊਆ, ਪੰਜਾਂ ਜਾਣਿਆਂ ਦੇ ਨਾਲ ਗੱਲ ਕਰੀ ਜਾ ਰਿਹਾ, ਪੰਜਾਂ ਜਾਣਿਆਂ ਦੇ ਨਾਲ, ਪੰਜਾਂ ਜਾਣਿਆਂ ਨਾਲ ਗੱਲਾਂ ਵੀ ਕਰੀ ਜਾ ਰਿਹਾ, ਪਰ ਚਿੱਤ ਉਹਦਾ ਡੋਰੀ ਦੇ ਨਾਲ ਲੱਗਾ ਹੋਇਆ, ਡੋਰੀ ਦੇ ਨਾਲ, ਚਿੱਤ ਡੋਰੀ ਦੇ ਨਾਲ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ, ਖਾਈ ਜਾ, ਪਹਿਨੀ ਜਾ, ਹੱਸੀ ਜਾ, ਕਹਿੰਦੇ ਪਰ ਪਰਮੇਸ਼ਰ ਦੇ ਨਾਮ ਦੇ ਨਾਲ ਚਿੱਤ ਲਗਾ ਕਰਕੇ ਰੱਖ। ਤੋ ਉਸ ਵੇਲੇ ਨਮਾਜ਼ ਪੜ੍ਹੀ ਗਈ। ਨਵਾਬ ਦੌਲਤ ਖਾਨ ਕਹਿਣ ਲੱਗਾ ਕਿ ਤੁਸੀਂ ਨਮਾਜ਼ ਨਹੀਂ ਪੜ੍ਹੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਤੁਸੀਂ ਪੜ੍ਹੀ ਹੁੰਦੇ ਤੇ ਮੈਂ ਪੜ੍ਹਦਾ ਨਾ, ਤੁਸੀਂ ਵੀ ਨਹੀਂ ਪੜ੍ਹੀ। ਕਹਿਣ ਲੱਗੇ ਮੈਂ ਤਾਂ ਪੜ੍ਹੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਨਵਾਬ ਦੌਲਤ ਖਾਨ ਝੂਠ ਨਾ ਬੋਲ, ਨਮਾਜ਼ ਤੂੰ ਕਿਹੜੇ ਵੇਲੇ ਪੜ੍ਹ ਲਈ? ਜਿਸ ਸਮੇਂ ਨਮਾਜ਼ ਪੜ੍ਹ ਰਿਹਾ ਪੜ੍ਹਨੀ ਸੀ ਉਸ ਵੇਲੇ ਤੂੰ ਕਾਬਲ ਦੇ ਵਿੱਚ ਘੋੜੇ ਖਰੀਦ ਰਿਹਾ। ਕਾਜੀ ਕਹਿਣ ਲੱਗਾ ਮੈਂ ਤਾਂ ਪੜ੍ਹੀ ਹੈ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੂੰ ਕਦੋਂ ਪੜ੍ਹ ਲਈ, ਤੂੰ ਕਿਹੜੇ ਵੇਲੇ ਪੜ੍ਹੀ ਹੈ? ਤੇਰਾ ਤੇ ਚਿੱਤ, ਤੇਰੀ ਤੇ ਬਿਰਤੀ ਤੇਰੇ ਘਰ ਦੇ ਵਿੱਚ ਲੱਗੀ ਹੈ, ਤੇਰੀ ਘੋੜੀ ਸੋਈ ਹੈ, ਤੂੰ ਸੋਚ ਰਿਹਾ ਕਿਤੇ ਖੂਹ ਦੇ ਵਿੱਚ ਬਛੜਾ ਨਾ ਡਿੱਗ ਜਾਵੇ, ਤੂੰ ਤੇ ਉੱਥੇ ਆਪਣਾ ਚਿੱਤ ਲਗਾਇਆ ਹੋਇਆ। ਸੋ ਗੁਰਮੁਖੋ ਗੱਲ ਕੀ ਹੈ? ਗੱਲ ਹੈ ਧਿਆਨ ਦੀ, ਗੱਲ ਹੈ ਮਨ ਦੀ। ਸੋ ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਅੱਖੀਂ ਮੀਟ ਧਿਆਨ ਧਰ। ਹੁਣ ਦਰੋਪਦੀ ਦਾ ਕੰਮ ਕਿਉਂ ਸਰਿਆ? ਕਿਉਂਕਿ ਉਸ ਨੇ ਆਪਣੇ ਪਤੀਆਂ ਵੱਲ ਵੇਖ ਲਿਆ ਕਿ ਮੇਰੀ ਹੁਣ ਸਹਾਇਤਾ ਕਰਨ ਵਾਲੇ ਨਹੀਂ, ਅੱਖਾਂ ਨੀਵੀਆਂ ਕਰਕੇ ਬੈਠੇ ਹਨ। ਤੇ ਜਦੋਂ ਪਤੀਆਂ ਵੱਲ ਵੀ ਵੇਖ ਲਿਆ ਨਾ, ਤੇ ਫਿਰ ਉਹਨੇ ਸੰਸਾਰ ਵੱਲੋਂ ਅੱਖਾਂ ਬੰਦ ਕਰ ਲਈਆਂ। ਸੰਸਾਰ ਵੱਲੋਂ ਅੱਖਾਂ ਬੰਦ ਕਰਕੇ ਹਾਹਾ ਕ੍ਰਿਸ਼ਨ ਕਰੇ ਵਿਲ ਲਾਂਦੀ, ਫਿਰ ਉਸਨੇ ਪੁਕਾਰ ਕੀਤੀ ਉਸ ਯੁੱਗ ਦੇ ਭਗਵਾਨ ਦੀ। ਉਸ ਸਮੇਂ ਕ੍ਰਿਸ਼ਨ ਨੂੰ ਪੁਕਾਰਿਆ ਉਸਨੇ। ਤੇ ਜਦੋਂ ਗੁਰਮੁਖੋ ਫਿਰ ਧਿਆਨ ਧਰ ਕੇ ਪਰਮੇਸ਼ਰ ਨੂੰ ਪੁਕਾਰਿਆ ਜਾਵੇ ਨਾ ਭਗਵਾਨ ਨੂੰ ਪੁਕਾਰਿਆ ਜਾਵੇ ਤੇ ਫਿਰ ਰੱਖਿਆ ਹੁੰਦੀ ਹੈ। ਤੇ ਫਿਰ ਉਸ ਵੇਲੇ ਕਹਿੰਦੇ ਜਦੋਂ ਕ੍ਰਿਸ਼ਨ ਨੂੰ ਪੁਕਾਰਿਆ, ਕੱਪੜ ਕੋਟ ਉਸਾਰਿਆ, ਕਹਿੰਦੇ ਫਿਰ ਉਹ ਕੱਪੜੇ ਲਾਉਂਦੇ ਗਏ। ਜਦੋਂ ਕੱਪੜੇ ਲਾਉਂਦੇ ਗਏ ਤੇ ਕਰੋੜਾਂ ਹੀ ਕੱਪੜੇ ਸਰੀਰ ਤੇ ਕਹਿੰਦੇ ਉਸ ਸਮੇਂ ਦਰੋਪਦੀ ਦੇ ਆਉਂਦੇ ਗਏ ਨੇ, ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ, ਕਹਿੰਦੇ ਉਸ ਵੇਲੇ ਦੂਤ ਥੱਕ ਗਏ, ਜਦੋਂ ਥੱਕ ਗਏ ਹੱਥ ਮਰੋੜਨ ਸਿਰ ਧੁਨਨ, ਕਹਿੰਦੇ ਉਸ ਸਮੇਂ ਹੱਥ ਮਰੋੜਦੇ ਨੇ ਆਪਣੇ ਸਿਰ ਨੂੰ ਹੱਥ ਮਾਰਦੇ ਹਨ, ਇਸ ਪ੍ਰਕਾਰ ਕਰਦੇ ਹਨ। ਤੇ ਗੁਰਮੁਖ ਪਿਆਰਿਓ ਕਹਿੰਦੇ ਫਿਰ ਇਹ ਕੈਸਾ ਇਹਨਾਂ ਦੇ ਨਾਲ ਹੋਇਆ, ਜਦੋਂ ਹੱਥ ਮਰੋੜਨ ਸਿਰ ਧੁਰਨ ਤੇ ਪਛੋਤਾਨ ਕਰਨ ਜਹ ਜਾਂਦੀ, ਤੇ ਫਿਰ ਪਛਤਾਵਾ ਕੀਤਾ ਕਿ ਦਰੋਪਦੀ ਤੂੰ ਜਿੱਥੇ ਜਾ ਸਕਦੀ ਜਾ, ਹਾਰ ਗਏ ਅਸੀਂ, ਘਰ ਆਈ ਠਾਕੁਰ ਮਿਲੈ ਪੈਜ ਰਹੀ, ਬੋਲੇ ਸ਼ਰਮਾਉਂਦੀ ਘਰ ਆਈ ਕ੍ਰਿਸ਼ਨ ਜੀ ਮਿਲੇ, ਫਿਰ ਸ਼ਰਮਾਉਂਦੀ ਹੋਈ ਬੋਲੀ ਕਿ ਭਗਵਾਨ ਮੇਰੀ ਇੱਜ਼ਤ ਰੱਖ ਲਈ। ਗੁਰਮੁਖ ਪਿਆਰਿਓ ਉਸ ਵੇਲੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨਾਥ ਅਨਾਥਾਂ ਬਾਣ ਧੁਰਾਂ ਦੀ ਕਿਹੇ ਪਰਮੇਸ਼ਰ, ਤੇ ਜਿਹੜੇ ਅਨਾਥ ਹਨ ਤੇ ਮਾਲਕ ਵਾਹਿਗੁਰੂ ਤੂੰ ਉਹਨਾਂ ਦਾ ਨਾਥ ਹੈ, ਸੱਚੇ ਪਾਤਸ਼ਾਹ ਤੂੰ ਧੁਰ ਤੋਂ ਹੀ ਆਪਣੇ ਭਗਤਾਂ ਦੀ ਰਾਖੀ ਕਰਦਾ ਆਇਆ ਹੈ। ਤੇ ਗੁਰਮੁਖੋ ਇਸੇ ਪ੍ਰਕਾਰ ਉਹ ਜਿਹੜੀ ਫਿਰ ਹਿਰਨੀ ਸੀ ਨਾ, ਤੇ ਜਿਹੜੀ ਹਿਰਨੀ ਨੇ ਚਾਰੇ ਰਸਤੇ ਆਪਣੇ ਬੰਦ ਵੇਖੇ, ਤੇ ਉਸ ਵੇਲੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਜਿਸ ਤਰ੍ਹਾਂ ਸਾਨੂੰ ਪੰਕਤੀ ਦੇ ਵਿੱਚ ਉਪਦੇਸ਼ ਦਿੰਦੇ ਹੈ, ਮ੍ਰਿਗੀ ਪੇਖੰਤ ਬਦਕ ਪ੍ਰਹਰੇਨ ਲੱਖ ਆਵਦ ਹੈ, ਕਹਿੰਦੇ ਜਿਸ ਤਰ੍ਹਾਂ ਸ਼ਿਕਾਰੀ ਨੇ ਸਹਿਰਨੀ ਨੂੰ ਦੇਖਿਆ, ਚਾਰੇ ਰਸਤੇ ਦੇ ਬੰਦ ਕਰ ਦਿੱਤੇ, ਤੇ ਉਸ ਵੇਲੇ ਫਿਰ ਪਰਮੇਸ਼ਰ ਨੂੰ ਆਰਾਧਿਆ, ਜਦੋਂ ਮਾਲਕ ਨੂੰ ਆਰਾਧਿਆ ਕਹਿੰਦੇ ਹਵਾ ਚੱਲੀ, ਉਸ ਵੇਲੇ ਜਾਲ ਤੋੜਿਆ, ਜਾਲ ਤੋੜ ਕਰਕੇ ਅੱਗ ਦੇ ਵਿੱਚ ਸੁੱਟ ਦਿੱਤਾ, ਕਣੀਆਂ ਪਈਆਂ ਅੱਗ ਬੁਝਾ ਦਿੱਤੀ, ਤੇ ਉਸ ਪਰੇ ਪ੍ਰਹਰੇਨ ਲੱਖ ਆਵਦ ਹੈ, ਤੇ ਇਸ ਸ਼ਿਕਾਰੀ ਨੇ ਕਹਿੰਦੇ ਫਿਰ ਤੀਰ ਤਾਣਿਆ ਸ਼ਿਕਾਰ ਦਾ, ਕਿਉਂਕਿ ਉਸ ਵੇਲੇ ਤੀਰ ਤਾਣਿਆ ਤੇ ਜਦੋਂ ਸ਼ਿਕਾਰ ਕਰਨ ਲੱਗਾ, ਨਿਸ਼ਾਨਾ ਲਾਉਣ ਲੱਗਾ, ਤੇ ਇਹਦੇ ਪੈਰ ਤੇ ਸੱਪ ਨੇ ਡੰਗ ਮਾਰਿਆ, ਨਿਸ਼ਾਨਾ ਚੁੱਕਿਆ ਗਿਆ, ਉਹ ਤੀਰ ਜਾ ਕਰਕੇ ਕੁੱਤੇ ਨੂੰ ਲੱਗਾ, ਕੁੱਤਾ ਵੀ ਮਰ ਗਿਆ ਤੇ ਸ਼ਿਕਾਰੀ ਵੀ ਮਰ ਗਿਆ। ਉਸ ਪਰਮੇਸ਼ਰ ਨੇ ਚਾਰੇ ਰਸਤੇ ਖੋਲ ਦਿੱਤੇ, ਇਸ ਕਰਕੇ ਅਹੋ ਜਸ ਰਖੇਨ ਗੋਪਾਲ ਹੈ ਨਾਨਕ ਰੋਮ ਨਾ ਛੇਦ ਤੇ, ਜਿਸ ਦੀ ਰੱਖਿਆ ਪਰਮੇਸ਼ਰ ਕਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਦਾ ਰੋਮ ਵੀ ਕੱਟਿਆ ਨਹੀਂ ਜੇ ਜਾਂਦਾ, ਉਹਦਾ ਰੋਮ ਵੀ ਨਹੀਂ ਕੱਟਿਆ ਜਾਂਦਾ ਜਿਹਦੀ ਰੱਖਿਆ ਪਰਮੇਸ਼ਰ ਅਕਾਲ ਪੁਰਖ ਕਰਦਾ ਹੈ। ਇਸ ਕਰਕੇ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਉਪਦੇਸ਼ ਦਿੰਦੇ ਆ, ਭਗਤ ਵਸਲ ਤੈ ਕਾਟਨ ਹਾਰੇ, ਗੁਰਮੁਖੋ ਪਰਮੇਸ਼ਰ ਭਗਤਾਂ ਦਾ ਵਸੀਕਾਰ ਹੈ ਤੇ ਭੈ ਦੂਰ ਕਰਨ ਵਾਲਾ ਹੈ, ਇਸ ਕਰਕੇ ਉਹ ਵਸ ਹੈ ਭਗਤਾਂ ਦੇ। ਤਾਂ ਉਹ ਸਤਿਗੁਰੂ ਸਾਹਿਬ ਜੀ ਕਹਿੰਦੇ ਨਾ ਗੁਰਮੁਖ ਪਿਆਰਿਆ ਨਾ ਤੂੰ ਆਵੈ ਵਸ, ਬਹੁਤ ਘਿਣਾਵਣੇ ਨਾ ਤੂੰ ਆਵੈ ਵਸ, ਵੇਦ ਪੜਾਵਣੇ ਨਾ ਤੂੰ ਆਵੈ ਵਸ, ਤੀਰਥ ਨਾਈਐ ਨਾ ਤੂੰ ਆਵੈ ਵਸ, ਧਰਤੀ ਧਾਈਐ ਨਾ ਤੂੰ ਆਵੈ ਵਸ, ਬਹੁਤ ਸਿਆਣਪੈ ਨਾ ਤੂੰ ਆਵੈ ਵਸ, ਬਹੁਤਾ ਦਾਨ ਦੇ ਸਭ ਕੋ ਤੇਰੈ ਵਸ, ਅਗਮ ਅਗੋਚਰਾ ਤੂੰ ਭਗਤਾਂ ਕੈ ਵਸ, ਭਗਤਾਂ ਦਾਨ ਤੇਰਾ। ਮਾਲਕ ਨਾ ਤੂੰ ਬਹੁਤੇ ਤਰਲਿਆਂ ਦੇ ਨਾਲ ਵਸ ਵਿੱਚ ਆਉਣਾ ਹੈ ਇਹ ਅਕਾਲ ਪੁਰਖ ਪਰਮੇਸ਼ਰ, ਨਾ ਹੀ ਤੂੰ ਬਹੁਤੇ ਜ਼ਿਆਦੇ ਵੇਦਾਂ ਨੂੰ ਪੜ੍ਹਨ ਦੇ ਨਾਲ ਵਸ ਵਿੱਚ ਆਉਣਾ, ਨਾ ਹੀ ਤੂੰ ਸੱਚੇ ਪਾਤਸ਼ਾਹ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਵਸ ਵਿੱਚ ਹੈ ਇਹ ਮਾਲਕ, ਨਾ ਹੀ ਧਰਤੀ ਤੇ ਦੌੜਿਆਂ ਤੂੰ ਵਸ ਵਿੱਚ ਆਉਣਾ ਇਹ ਅਕਾਲ ਪੁਰਖ, ਨਾ ਹੀ ਤੂੰ ਕਿਸੇ ਸਿਆਣਫ ਦੇ ਨਾਲ ਵਸ ਵਿੱਚ ਹੈ, ਤੇ ਜੇ ਅਸੀਂ ਆਖੀਏ ਕਿ ਬਹੁਤਾ ਦਾਨ ਦੇ ਦਈਏ ਉਹ ਪਰਮੇਸ਼ਰ ਦਾਨ ਦੇਣ ਦੇ ਨਾਲ ਵੀ ਵਸ ਵਿੱਚ ਨਹੀਂ, ਇਸ ਕਰਕੇ ਉਹ ਵਸ ਕਿਵੇਂ ਹੈ? ਗੁਰਮੁਖ ਪਿਆਰਿਓ ਪਰਮੇਸ਼ਰ ਵਸ ਹੈ ਜਿਸ ਮਾਲਕ ਦੇ ਵਸ ਵਿੱਚ ਸਾਰੇ ਨੇ, ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ, ਜਿਹਨਾਂ ਨੂੰ ਸਿਰਫ ਕੇਵਲ ਤੇ ਕੇਵਲ ਇੱਕ ਆਸਰਾ ਅਕਾਲ ਪੁਰਖ ਦਾ ਹੈ ਨਾ, ਤੇ ਜਿਹਨਾਂ ਨੇ ਉਸ ਮਾਲਕ ਦੀ ਭਗਤੀ ਕੀਤੀ ਹੈ, ਪਰਮੇਸ਼ਰ ਦੇ ਨਾਮ ਨੂੰ ਜਪਿਆ, ਕਹਿੰਦੇ ਉਹ ਪਰਮੇਸ਼ਰ ਦੇ ਵਸ ਵਿੱਚ ਹਨ, ਇਸ ਕਰਕੇ ਤੇ ਉਹ ਪਰਮੇਸ਼ਰ ਵੀ ਉਹਨਾਂ ਵਿੱਚ ਵਸ ਹੈ ਤੇ ਉਹ ਪਰਮੇਸ਼ਰ ਦੇ ਵਸ ਹਨ ਜਿਹਨਾਂ ਨੂੰ ਆਸਰਾ ਹੀ ਪਰਮੇਸ਼ਰ ਦਾ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਭਗਤ ਵਸਲ ਭੈ ਕਾਟਨ ਹਾਰੇ, ਇਹ ਮਾਲਕ ਤੂੰ ਭਗਤਾਂ ਦਾ ਵਸੀ ਕਾਰਨ ਹੈ, ਭੈ ਕੱਟਣ ਵਾਲਾ, ਨਾਨਕ ਕੇ ਮਾਈ ਬਾਪ, ਇਹ ਮਾਲਕ ਤੂੰ ਸਾਡਾ ਮਾਂ ਪਿਓ ਹੈ, ਸਾਡੀ ਪਾਲਣਾ ਕਰਨ ਵਾਲਾ, ਸਾਡੀ ਰੱਖਿਆ ਕਰਨ ਵਾਲਾ ਹੈ, ਹਰ ਸਮੇਂ ਸਾਡੇ ਤੇ ਰਹਿਮਤਾਂ ਕਰਨ ਵਾਲਾ ਹੈ।
ਸਰਗੁ ਮਹਲਾ ਪੰਜਵਾਂ ਆਤੁਰ ਨਾਮ ਬਿਨ ਸੰਸਾਰ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਮੁਖੋ ਸੰਸਾਰ ਦੇਖ ਰਹੇ ਹਾਂ ਨਾ, ਸੰਸਾਰ ਜਿਹੜਾ ਇਹ ਦੁਖੀ ਕਿਉਂ ਹੈ? ਸਾਰਾ ਸੰਸਾਰ ਦੁਖੀ ਹੈ, आखिर दुखी है क्यों? गुरु महाराज साहिब जी कहिंदे आतुर नाम नाम बिन संसार, ये संसार गुरमुखो नाम तो बगैर दुखी है। ताइयों गुरु पातशाह महाराज जी सानू उपदेश दिंदे है, मालक कहिंदे जै तन बाणी विसर जाए ज्यों पक्का रोगी विल लाए। जे शरीर दे विचों परमेश्वर वाहिगुरु की बाणी विसर गई, मालक का नाम विसर गया, भुल गया नाम, तो कहिंदे हे जीव जिवें पक्का रोगी विरलाप करता है ना दुख प्राप्त करता है, कहिंदे उवें तू दुख प्राप्त करेगा। गुरमुखो दुख मिलता है जदों परमेश्वर का नाम भुल जाने, मालक नूं भुल जाने। सतगुरु साहब जी कहिंदे आतुर नाम बिन संसार, दुखी है संसार किवें परमेश्वर दे नाम तो बगैर दुखी है।
तृप्त ना होवत कुकरी आसा इतला गो विख्या शार।
हुण गुरु पातशाह महाराज जी कहिंदे जिहड़ा जीव तृप्त ना होवत कुकरी आसा, कहिंदे जीव तृप्त नहीं हुंदा जिस नूं की आ कुकरी कहिंदे कुत्ती नूं। आसा किहो जी आ? कुत्ती दी न्याई है। गुरमुख प्यारिओ इहो जिहियां आसा भैड़ियां लगियां होईयां ने जिस करके तृप्त नहीं हो रिहा। इत लागो विख्या शार, गुरु महाराज साहिब कहिंदे इस करके माया दे विच ही ला करके, विशे वकारां दे विच ला करके इस तरीके दे नाल शार सवाह हो रहा है।
रहाओ पाए ठगौरी आप भुलायो जन्मत बारो बार।
ते गुरमुखो माया ने ठग बूटी पा करके आप भुलायो। गुरमुख प्यारियो ये पर जीव नूं इहदा आपा भाव ही भुला दिता है। इसे प्रकार ही पाए ठगौरी, ये जीव जिहड़ा ठग बूटी पा करके, ठग बूटी की है? विशेवकारा नूं प्राप्त करके, शराब आदक मांस आदक इन्हां दे विच गलतान हो करके आप भुलायो। इसने आपा पाप भुला दिता, अपने आप नूं ही भुला दिता, मकसद ही भुला दिता कि मैं ते आया सी मालक दे नाम नूं जपण वास्ते, भुला दिता है। जन्मत बारो बार, फिर इस करके वार वार जमदा ते मरदा है।
हर का सिमरन निमख ना सिमरियो जम कंकर करत खुआर।
ते गुरु पातशाह महाराज जी कहिंदे जिस जीव ने हरी परमेश्वर दा सिमरन नहीं ना कीता, निमख मात्र भी उहदी आराधना नहीं कीती मालक दी, सतगुरु पातशाह महाराज जी कहिंदे जम कंकर करत खुआर। कहिंदे जिहड़े जम कंकर ने अजरा ईल, इसे तरीके दे नाल मेखा ईल, सरखत ईल, ये जिहड़े हन कहिंदे इन्हां दे विच ही खुआर नास हुंदा है।
हर का सिमरन निमख ना सिमरियो जम कंकर करत खुआर।
ते हरी दा सिमरन जिसने निमख मात्र भी परमेश्वर की आराधना कही नहीं कीती, निमख मात्र भी गुरमुख उस मालक नूं चेते ही नहीं कीता जिसने परमेश्वर दे विच बिरती लगाई ही नहीं, सतगुरु पातशाह महाराज जी कहिंदे गुर सिखो इहो जे जीवां नूं की प्राप्त हुंदा है? गुरमुखो जमां दी मार, जमां दी बहुती ज्यादा भयानक मार प्राप्त हुंदी है। इस करके जिन्हां ने इस प्रकार मालक दे नाम तो बगैर अपने आप नूं खुआर नाश कर लिया है,
ओह किरपाल दीन दुख पंजन तेरियां संत है की रावार।
ते मालक कृपा करो साडे ते, बेनती है आप जी दे अगे, तुसी दुखां नूं भंजन नाश करन वाले हो, मालक कृपा करके साडे ते इक बख्शिश कर देवो, अपने संतां की रावार, अपने संतां दी चरण धूड़ बख्श देना करो।
नानक दास दर्श प्रभ जाचै मन तन को आधार।
ते सतगुरु नानक देव महाराज साहिब जी कहिंदे हे सच्चे पातशाह असीं आप जी दे दर्शनां नूं चाहुंदे आ। गुरु साहिब जी बख्शिश करके सानू समझाउंदे आ कि हे मालक तेरे दर्शनां नूं चाहुंदे आ, कृपा करके साडे मन अते तन नूं आधार आसरा बख्शना करो।
स्वर्ग महला पंजवा मैला हर के नाम बिन जियो।
अगले शब्द दे विच उपदेश बख्शदे हन परमें पातशाह महाराज जी, सारग राग दे राहीं रहमतां कर रहे ने, मैला हर के नाम बिन जियो। गुरमुखो साडा जिहड़ा जीवात्मा है ये मैला किवें है? मैला है परमेश्वर दे नाम तों बगैर। जे मालक दे नाम नूं नहीं ना जपदे, परमेश्वर दी बंदगी नहीं करदे, साडा जीव आत्मा मैला है। गुरमुखो काहदे नाल मैला हुंदा है? गुरमुख प्यारियो ये मैला हुंदा विशे वकारां दे नाल। मैल उतरदी किवें है? परमेश्वर दे नाम दे नाल। इस करके जे मालक दे नाम नूं नहीं जपांगे ते साडा जीव जीव आत्मा मैला हो रहा है।
जिन प्रभ साचा आप बुलाया बिगड़ गौरी पियो।
ते गुरु पातशाह महाराज जी कहिंदे जिन्हां ने गुरमुख प्यारियो ठग बूटी शराब आदक विशे वकारां दे विच बिरती लगाई है ना, तिन प्रभ साचा आप भुलाया, ਮਾਲਕ ਵਾਹਿਗੁਰੂ ਨੇ ਗੁਰਮੁਖ ਉਹਨਾਂ ਨੂੰ ਆਪ ਹੀ ਉਸ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਨੂੰ ਆਪ ਹੀ ਉਹਨਾਂ ਦਾ ਆਪਾ ਭਾਵ ਭੁਲਾਇਆ ਹੈ।
ਰਹਾਉ ਕੋਟ ਜਨਮ ਭ੍ਰਮ ਤੋਂ ਵੋ ਭਾਂਤੀ ਥਿਤ ਨਹੀਂ ਕਤ ਹੋ ਪਾਏ।
ਗੁਰੂ ਸਾਹਿਬ ਜੀ ਕਹਿੰਦੇ ਜੀਵ ਕਰੋੜਾਂ ਹੀ ਜਨਮ ਗੁਰਮੁਖ ਪਿਆਰਿਓ ਭਰਮ ਦਾ ਹੈ, ਭਰਮ ਦਾ, ਭਰਮ ਦਾ। ਪਤਾ ਨੀ ਕਿੰਨੇ ਕਿੰਨੇ ਜਨਮ ਇਹ ਜੀਵ ਜਿਹੜਾ ਭਰਮ ਰਿਹਾ 84 ਲੱਖ ਜੂਨ ਦੇ ਵਿੱਚ। ਇਸ ਕਰਕੇ ਥਿਤ ਨਹੀਂ ਕਤੂ ਪਾਈ, ਇਸਨੇ ਕਿਤੇ ਵੀ ਟਿਕਾ ਨਹੀਂ ਪੀ ਪਾਇਆ। ਕਿਉਂਕਿ ਟਿਕਾ ਪਾਉਣਾ ਕਿਵੇਂ ਸੀ, ਟਿਕਾ ਤੇ ਪ੍ਰਾਪਤ ਕਰਨਾ ਸੀ ਨਾ ਮਾਲਕ ਦੇ ਨਾਮ ਦੇ ਨਾਲ, ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦੀ ਬੰਦਗੀ ਕਰਕੇ ਉਹ ਪਰਮੇਸ਼ਰ ਦੇ ਨਾਮ ਨੂੰ ਤੇ ਜਪਿਆ ਹੀ ਨਹੀਂ, ਮਾਲਕ ਦੀ ਆਰਾਧਨਾ ਕੀਤੀ ਹੀ ਨਹੀਂ। ਇਸ ਕਰਕੇ ਜਦੋਂ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਨਹੀਂ ਕੀਤੀ, ਨਾਮ ਨਹੀਂ ਜਪਿਆ, ਤੇ ਫਿਰ ਕਿਵੇਂ ਟਿਕਾ ਪ੍ਰਾਪਤ ਕਰ ਲੈਂਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੀਵ ਪਰਮੇਸ਼ਰ ਦੇ ਨਾਮ ਤੋਂ ਬਗੈਰ, ਸਤਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਕਰੋੜਾਂ ਜਨਮ ਭਰਮਦਾ ਹੈ।
ਪੂਰਾ ਸਤਿਗੁਰ ਸਹਿਜ ਨਾ ਵੇਟਿਆ ਸਾਖਤ ਆਵੈ ਜਾਈ।
ਪੂਰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਉਸ ਮਾਲਕ ਵਾਹਿਗੁਰੂ ਨੂੰ ਪ੍ਰਾਪਤ ਹੀ ਨਹੀਂ ਕੀਤਾ, ਸਹਿਜ ਨਾ ਭੇਟਿਆ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਗਿਆਨ ਦੀ ਪ੍ਰਾਪਤੀ ਨਹੀਂ ਕੀਤੀ, ਜਿਨ੍ਹਾਂ ਨੇ ਸੋਤੇ ਸਿੱਧ ਪਰਮੇਸ਼ਰ ਵਾਹਿਗੁਰੂ ਨੂੰ ਆਣ ਕਰਕੇ ਪ੍ਰਾਪਤ ਨਹੀਂ ਕੀਤਾ, ਜਿਨ੍ਹਾਂ ਨੇ ਮਾਲਕ ਦੀ ਪ੍ਰਾਪਤੀ ਨਹੀਂ ਕੀਤੀ, ਐਸੇ ਕੌਣ ਹਨ, ਸਾਕਤ ਆਵੈ ਜਾਈ। ਗੁਰੂ ਸਾਹਿਬ ਜੀ ਕਹਿੰਦੇ ਸਾਕਤ ਪੁਰਸ਼ ਹਨ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਜਪਿਆ ਨਹੀਂ, ਜਿਹੜੇ ਗੁਰੂ ਨੂੰ ਆਣ ਕਰਕੇ ਮਿਲੇ ਨਹੀਂ ਹਨ, ਤੇ ਉਹ ਸੰਸਾਰ ਤੇ ਆਉਂਦੇ ਤੇ ਜਾਂਦੇ ਨੇ।
ਰਾਖ ਲਿਓ ਪ੍ਰਭੂ ਸਿਮਰਥ ਦਾਤੇ ਤੂੰ ਪ੍ਰਵਿਆਗਮਿ ਅਪਾਰ।
ਇਸ ਕਰਕੇ ਸਤਿਗੁਰੂ ਜੀ ਆਪ ਜੀ ਅੱਗੇ ਬੇਨਤੀ ਕਰਦੇ ਆ, ਮਾਲਕ ਸਾਡੇ ਤੇ ਬਖਸ਼ਿਸ਼ ਕਰੋ, ਸਾਨੂੰ ਰੱਖ ਲਿਓ ਸੱਚੇ ਪਾਤਸ਼ਾਹ ਵਿਸ਼ੇ ਵਿਕਾਰਾਂ ਤੋਂ, ਮਾਲਕ ਸੰਸਾਰ ਰੂਪੀ ਖੂਹ ਦੇ ਚੋਂ ਬਚਾ ਲੈਣਾ ਕਰੋ। ਇਸ ਕਰਕੇ ਸਮਰੱਥ ਦਾਤੇ, ਸੱਚੇ ਪਾਤਸ਼ਾਹ ਦੇ ਸਮਰੱਥ ਹੋ। ਮਾਲਕ ਵਾਹਿਗੁਰੂ ਦਾਤੇ ਹੋ, ਦਾਤਾਂ ਦੇਣ ਵਾਲੇ ਹੋ। ਇਹ ਮਾਲਕ ਸੱਚੇ ਪਾਤਸ਼ਾਹ ਤੁਸੀਂ ਮਨ ਦੀਆਂ ਗਮਤਾਂ ਤੋਂ ਪਰੇ ਹੋ, ਅਗੰਮ ਹੋ, ਇਸ ਕਰਕੇ ਅਪਾਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੋ।
ਨਾਨਕ ਦਾਸ ਤੇਰੀ ਸਰਨਾਈ ਭਵ ਜਲ ਉਤਰਿਓ ਪਾਰ।
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹੁਣ ਉਪਦੇਸ਼ ਦਿੰਦੇ ਆ, ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ, ਗੁਰਸਿੱਖਾ ਦਾਸ ਬਣ ਕੇ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾ, ਦਾਸ ਬਣ ਕਰਕੇ ਉਸ ਮਾਲਕ ਦੀ ਸ਼ਰਨ ਵਿੱਚ ਰਹਿ। ਜਦੋਂ ਪਰਮੇਸ਼ਰ ਦੀ ਸ਼ਰਨ ਵਿੱਚ ਰਵੇਂਗਾ ਨਾ ਦਾਸ ਬਣ ਕੇ, ਕੀ ਪ੍ਰਾਪਤ ਕਰੇਗਾ? ਸਤਿਗੁਰੂ ਸਾਹਿਬ ਜੀ ਕਹਿੰਦੇ ਭਵਜਲ ਉਤਰਿਓ ਪਾਰ, ਜਿਹੜਾ ਸੰਸਾਰ ਸਮੁੰਦਰ ਹੈ ਨਾ, ਇਸ ਤੋਂ ਤੇਰਾ ਪਾਰ ਉਤਾਰਾ ਹੋ ਜਾਵੇਗਾ, ਬਖਸ਼ਿਸ਼ ਹੋ ਜਾਵੇਗੀ, ਰਹਿਮਤ ਹੋ ਜਾਵੇਗੀ ਤੇਰੇ ਉੱਤੇ, ਸੰਸਾਰ ਤੋਂ ਪਾਰ ਉਤਾਰਾ ਹੋਵੇਗਾ। ਹੋਵੇਗਾ ਕਿਵੇਂ? ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਪਰਮੇਸ਼ਰ ਦੀ ਸ਼ਰਨ ਵਿੱਚ ਆ ਗਿਆ, ਮਾਲਕ ਦੇ ਨਾਮ ਨੂੰ ਜਪਿਆ, ਬਾਣੀ ਪੜ੍ਹੀ, ਸੇਵਾ ਕੀਤੀ, ਫਿਰ ਸੰਸਾਰ ਤੋਂ ਗੁਰਮੁਖੋਂ ਪਾਰ ਉਤਾਰਾ ਹੋਣਾ, ਨਹੀਂ ਤੇ ਉਹਨਾਂ ਤੱਕ ਨਹੀਂ ਜੇ ਹੋਣਾ। ਇਸ ਕਰਕੇ ਸਤਿਗੁਰ ਅੱਗੇ ਹਮੇਸ਼ਾ ਹੀ ਬੇਨਤੀ ਕਰੀਏ, ਇਹ ਮੇਰੇ ਮਾਲਕ ਵਾਹਿਗੁਰੂ ਆਪਣੀ ਸ਼ਰਨ ਬਖਸ਼ੋ। ਪਾਵਨ ਉਪਦੇਸ਼ ਧੰਨ ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਆਪਾਂ ਨੂੰ ਬਖਸ਼ਿਆ, ਦਾਸ ਪਾਸੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ, ਕਥਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ। ਦਿਓ ਸਜਣਾ ਸਿਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ, ਲੇਖਾ ਕਥਾ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਰਾਖ ਲਿਓ ਪ੍ਰਭ ਸਮਰਥ ਦਾਤੇ ਤੁਮ ਪ੍ਰਵਿਆਗਮਿ ਅਪਾਰ। ਨਾਨਕ ਦਾਸ ਤੇਰੀ ਸਰਨਾਏ ਭਵ ਜਲ ਉਤਰਿਓ ਪਾਰ।